50 2828 905 450 2828
770 AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਯਾਨੀ ਕਿ ਡਾਕਟਰ ਨਰਿੰਦਰ ਰਵੀ ਦਾ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕੁਮ ਅਤੇ ਸਤਿ ਸ਼੍ਰੀ ਅਕਾਲ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਨੂੰ 4 ਵਜੇ ਤੋਂ ਲੈ ਕੇ 5 ਵਜੇ ਤੱਕ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ। ਇਹ ਜਿਹੜਾ ਪ੍ਰੋਗਰਾਮ ਹੈ, ਇਹ ਅਰਫਾ ਮੁਜ਼ੱਫਰ ਉਹਨਾਂ ਦੇ ਸਹਿਯੋਗ ਦੇ ਨਾਲ, ਜਿਹੜੇ ਕਿ ਰੀਅਲ ਸਟੇਟ ਦੀ ਇੱਕ ਜਾਨੀ ਪਹਿਚਾਨੀ ਸ਼ਖਸੀਅਤ ਹੈ, ਪਰਸਨੈਲਿਟੀ ਹੈ, ਬੜੀ ਹੰਬਲ ਪਰਸਨੈਲਿਟੀ ਹੈ, ਉਹਨਾਂ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਵਨ ਦੇ ਨਾਲ ਮੈਂ ਪੇਸ਼ ਕਰਦਾ ਮਾਇੰਡ ਐਂਡ ਬੋਡੀ। ਜਦੋਂ ਵੀ ਤੁਸੀਂ ਕੋਈ ਰੀਅਲ ਸਟੇਟ ਦੇ ਨਾਲ ਕੋਈ ਵੀ ਤੁਹਾਡਾ ਕੁਐਸਚਨ ਹੋਵੇ, ਕੋਈ ਵੀ ਤੁਹਾਡਾ ਟੋਪਿਕ ਹੋਵੇ, ਕੋਈ ਵੀ ਤੁਹਾਡਾ ਕੰਸਰਨ ਹੋਵੇ, ਪ੍ਰੋਪਰਟੀ ਲੈਣੀ ਹੈ, ਵੇਚਣੀ ਹੈ, ਕਿੱਥੇ ਲੈਣੀ ਹੈ, ਕਦੋਂ ਲੈਣੀ ਹੈ, ਮੋਰਗੇਜ ਕਿਵੇਂ ਲੈਣੀ ਹੈ, ਵਕੀਲ ਕੌਣ ਕਰਨਾ, ਕਿਸ ਤਰ੍ਹਾਂ ਕਰਨਾ, ਜਿੰਨੀਆਂ ਵੀ ਤੁਹਾਡੇ ਦਿਮਾਗ 'ਚ ਕੋਈ ਵੀ ਦੁਵਿਧਾ, ਕੋਈ ਵੀ ਤੁਹਾਡਾ ਕੁਐਸਚਨ ਹੈ, ਤਾਂ ਤੁਸੀਂ ਅਰਫਾ ਮੁਜ਼ੱਫਰ ਜੀ ਨੂੰ ਫੋਨ ਕਰ ਸਕਦੇ ਹੋ 6478986245 647-898-6245 ਜੇ ਤੁਸੀਂ ਫੋਨ ਭੁੱਲ ਵੀ ਗਏ ਤਾਂ 770 AM ਦੇ ਉੱਤੇ ਜਿੱਥੇ ਮੈਂ ਪ੍ਰੋਗਰਾਮ ਕਰ ਰਿਹਾ, ਜਦੋਂ ਮਰਜ਼ੀ ਤੁਸੀਂ ਕੋਈ ਵੀ ਰੇਡੀਓ ਹੋਸਟ ਹੈ ਉਹਨੂੰ ਇਸ 416-620-1778 416-620-1778 'ਤੇ ਫੋਨ ਕਰਕੇ ਅਰਫਾ ਜੀ ਦੇ ਨੰਬਰ ਲੈ ਸਕਦੇ ਹੋ, ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਮੇਰੀ ਹਮੇਸ਼ਾ ਇੱਕੋ ਹੀ ਤੁਹਾਨੂੰ ਬੇਨਤੀ ਹੁੰਦੀ ਹੈ ਕਿ ਤੁਸੀਂ ਜਿਹੜੇ ਮਰਜ਼ੀ ਰੀਅਲ ਸਟੇਟ ਵਾਲੇ ਨੂੰ ਬੁਲਾਓ, ਪਰ ਫਾਈਨਲ ਡਿਸੀਜਨ ਦੇਣ ਤੋਂ ਪਹਿਲਾਂ 1, 2, 3, 4 ਬੰਦਿਆਂ ਨੂੰ ਬੁਲਾਓ। ਇਹ 10-5 ਡਾਲਰਾਂ ਦੀ ਗੱਲ ਨਹੀਂ, ਜੇ ਆਪਾਂ ਐਨਕ ਵੀ ਲੈਣੀ ਹੈ, ਮੈਨੂੰ ਯਾਦ ਆ 200 ਦੀ ਜਾਂ 100 ਦੀ ਲੈਣੇ ਆ, 10 ਵਾਰੀ ਬਾਰਗੇਨਿੰਗ ਕਰਦੇ ਹਾਂ, ਉੱਧਰ ਜਾਂਦੇ ਹਾਂ, ਇੱਥੇ ਤਾਂ ਮਿਲੀਅਨ ਮਿਲੀਅਨ ਡਾਲਰ ਦੀਆਂ ਹੁਣ ਪ੍ਰੋਪਰਟੀਆਂ ਨੇ। ਸੋ ਜਦੋਂ ਵੀ ਤੁਸੀਂ ਕੋਈ ਖਰੀਦਣੀ ਹੈ ਜਾਂ ਵੇਚਣੀ ਹੈ ਤਾਂ ਤੁਸੀਂ 2, 3, 4 ਰੀਅਲ ਸਟੇਟ ਦੇ ਏਜੰਟ ਨੂੰ ਬੁਲਾ ਲਓ, ਚਾਹੇ ਉਹ ਤੁਹਾਡਾ ਕੋਈ ਪੇਂਡੂ ਹੈ, ਤੁਹਾਡਾ ਕੋਈ ਦੋਸਤ ਹੈ, ਤੁਹਾਡਾ ਕੋਈ ਰਿਸ਼ਤੇਦਾਰ ਹੈ, ਤੁਹਾਡਾ ਕੋਈ ਧਰਮ ਦਾ। ਅਤੇ ਨਾਲ ਨਾਲ ਮੇਰੀ ਇਹ ਬੇਨਤੀ ਹੁੰਦੀ ਹੈ ਕਿ ਅਰਫਾ ਮੁਜ਼ੱਫਰ ਜੀ ਨੂੰ ਵੀ ਜ਼ਰੂਰ ਫੋਨ ਕਰ ਲਓ, ਸਵਾਲ ਪੁੱਛੋ, ਦੇਖੋ ਬੰਦਾ ਗੋਲਮੋਲ ਗੱਲ ਕਰਦਾ ਕਿ ਸਪੱਸ਼ਟ ਗੱਲ ਕਰਦਾ, ਕਮਿਸ਼ਨ ਕਿੰਨੀ ਲਊਗਾ। ਐ ਨਹੀਂ ਵੀ ਬਾਅਦ 'ਚ ਕਰ ਲਾਂਗੇ, ਕੋਈ ਗੱਲ ਨਹੀਂ, ਫਿਕਰ ਨਾ ਕਰ, ਇਹ ਸਭ ਠੱਗੀਆਂ ਦੇ ਨੇ, ਫਿਰ ਪਛਤਾਓਗੇ। ਸੋ ਕਲੀਅਰ ਗੱਲ ਕਰ ਲਓ, ਕਿੰਨੀ ਕਮਿਸ਼ਨ ਲੈਣੀ ਹੈ, ਕੀ ਗੱਲ ਹੈ, ਸਾਰੇ ਸਵਾਲ ਪੁੱਛ ਕੇ ਸਾਰਿਆਂ ਨਾਲ ਗੱਲ ਕਰਨ ਤੋਂ ਬਾਅਦ ਫਿਰ ਤੁਸੀਂ ਆਪਣੀ ਆਤਮਾ ਨੂੰ ਪੁੱਛੋ, ਆਪਣੇ ਘਰਦਿਆਂ ਨੂੰ ਪੁੱਛੋ, ਤੁਹਾਨੂੰ ਜਿਹੜਾ ਵਧੀਆ ਲੱਗਿਆ ਕਿ ਵੀ ਇਹ ਬੰਦਾ ਵਧੀਆ, ਇਹ ਲੇਡੀ ਵਧੀਆ, ਫਿਰ ਤੁਸੀਂ ਉਹਨੂੰ ਆਪਣਾ ਜਿਹੜਾ ਕੰਟਰੈਕਟ ਸਾਈਨ ਕਰੋ। ਐਵੇਂ ਅੱਖਾਂ ਮੀਚ ਕੇ, ਚਾਹ ਪਾਣੀ ਪੀ ਕੇ, ਦਾਰੂ ਦੇ 2 ਬੈਗ ਲਾ ਕੇ ਸਾਈਨ ਕਰ ਦਿਓ, ਫਿਰ ਪਛਤਾਉਣਾ ਪੈਂਦਾ। ਸੋ ਆਪਣਾ ਬ੍ਰੇਨ ਹਮੇਸ਼ਾ ਓਪਨ ਰੱਖੋ ਅਤੇ ਪਹਿਚਾਣ ਕਰੋ, ਤੁਹਾਡੀ ਆਤਮਾ ਤੁਹਾਨੂੰ ਜ਼ਰੂਰ ਆਵਾਜ਼ ਦੇਗੀ ਵੀ ਕਿਹੜਾ ਵਧੀਆ, ਕਿਹੜਾ ਘਟੀਆ। ਸੋ ਮੈਂ ਤੁਹਾਨੂੰ ਅਰਫਾ ਮੁਜ਼ੱਫਰ ਜੀ ਦਾ ਨਾਂ ਰਿਕਮੈਂਡ ਕਰਦਾ। ਇਹ ਨਹੀਂ ਵੀ ਕੋਈ ਮੈਨੂੰ ਐਡ ਦਿੰਦੇ ਨੇ, ਨਹੀਂ, ਇਹ ਤਾਂ ਉਹਨਾਂ ਦਾ ਹੀ ਸਟੇਸ਼ਨ ਹੈ, ਉਹਨਾਂ ਨੇ ਮੈਨੂੰ ਕੀ ਐਡ ਦੇਣੀ ਹੈ, ਹਾਂਜੀ। ਸੋ ਮੈਂ ਉਹਨਾਂ ਨਾਲ ਡੀਲ ਕੀਤਾ ਵਾ 3-4 ਸਾਲ ਤੋਂ, ਮੈਂ ਕਦੇ ਵੀ ਗਲਤ ਬੰਦੇ ਨੂੰ ਰਿਕਮੈਂਡ ਨਹੀਂ ਕੀਤਾ, ਇਹੀ ਮੇਰੀ ਇੱਕ ਫਿਲੋਸਫੀ ਹੈ, ਇਹੀ ਮੇਰਾ ਕਰੈਕਟਰ ਹੈ। ਸੋ ਅੱਜ ਨਾਲ ਹੀ ਨਾਲ ਆਪਾਂ ਜਿਹੜੀ ਹੁਣ ਕਰੈਕਟਰ ਦੀ ਗੱਲ ਕੀਤੀ ਹੈ, ਇਸ ਇਹੀ ਆਪਣਾ ਅੱਜ ਟੋਪਿਕ ਹੈ ਕਿ ਸਾਡਾ ਜਿਹੜਾ, ਜਿਹੜੇ ਅਸੀਂ ਹਿਊਮਨ ਬੀਇੰਗ ਹਾਂ, ਸਾਡੀ ਸੋਚ ਕਿਹੋ ਜਿਹੀ ਹੈ, ਸਾਡਾ ਬਿਹੇਵੀਅਰ ਕਿਸ ਤਰ੍ਹਾਂ ਦਾ ਹੈ। ਕਿਉਂਕਿ ਇਹ ਟੋਪਿਕ ਜਿਹੜਾ ਹੈਗਾ ਮਾਇੰਡ ਐਂਡ ਬੋਡੀ, ਇਹ ਆਪਣਾ ਰੇਡੀਓ ਪ੍ਰੋਗਰਾਮ ਦਾ ਨਾਂ ਹੈ, ਜਿੱਥੇ ਅਸੀਂ ਬੋਡੀ ਦੇ ਬਾਰੇ, ਬਿਮਾਰੀਆਂ ਦੇ ਬਾਰੇ ਗੱਲਬਾਤ ਕਰਦੇ ਹਾਂ। ਡਾਕਟਰਸ ਆਉਂਦੇ ਨੇ, ਹੁਣ ਤਾਂ ਫਿਰ ਖੈਰ ਪਿਛਲੇ 1 ਸਾਲ ਤੋਂ ਨਹੀਂ ਆਏ। ਸੋ ਨਾਲ ਦੀ ਨਾਲ ਆਪਾਂ ਮਾਇੰਡ ਦੀ ਗੱਲ ਕਰਦੇ ਹਾਂ। ਮਾਇੰਡ ਕੀ ਹੈ? ਮਾਇੰਡ ਇੱਕ ਫਿਜ਼ੀਕਲ ਸਬਸਟਾਂਸ ਹੈ ਜਿਹਦੇ ਵਿੱਚ ਅਸੀਂ ਹਰ ਵਕਤ ਸੋਚਦੇ ਹਾਂ, ਥਿੰਕਿੰਗ, ਫੀਲਿੰਗ ਮਹਿਸੂਸ ਕਰਦੇ ਹਾਂ, ਅਤੇ ਸਾਡੀ ਕੋਈ ਨਾ ਕੋਈ ਇੱਛਾ ਪੈਦਾ ਹੁੰਦੀ ਰਹਿੰਦੀ ਹੈ। ਪਰ ਅੱਜ ਅਸੀਂ ਜਿਹੜੀ ਸੋਚਦੇ ਹਾਂ, ਉਹ ਸੋਚਦੇ ਕਿਸ ਤਰ੍ਹਾਂ ਦੇ ਹਾਂ? ਜਦੋਂ ਅਸੀਂ ਵਾਰ ਵਾਰ ਕਿਸੇ ਕੰਮ ਨੂੰ ਕਰਦੇ ਹਾਂ, ਉਹ ਸਾਡੀ ਹੈਬਿਟ ਬਣ ਜਾਂਦੀ ਹੈ, ਠੀਕ ਹੈ ਨਾ ਜੀ। ਜੇ ਹੁਣ ਆਪਾਂ ਚਾਹ ਪੀਂਦੇ ਹਾਂ, ਅੱਜ ਪੀਂਦੀ, ਕੱਲ੍ਹ ਪੀਰੀ, ਪਰਸੋਂ ਪੀਰੀ, ਜੋ ਰੋਜ਼ ਸਾਲ ਬਾਅਦ ਹੀ ਪੀ ਜਾਂਦੇ ਹਾਂ, ਫਿਰ ਸਾਡੀ ਹੈਬਿਟ ਬਣ ਜਾਂਦੀ, ਉਹ ਰਿਹਾ ਨਹੀਂ ਆਉਂਦਾ। ਇਸ ਲਈ ਪੈਗ ਮਾਰਦੇ ਹਾਂ, ਜਦੋਂ ਅਸੀਂ ਪੈਗ ਮਾਰਦੇ ਹਾਂ ਫਿਰ ਸ਼ਾਮ ਨੂੰ ਸਾਡੇ ਖੁਰਕ ਜੀ ਹੁੰਦੀ ਆ ਵੀ ਜਾਂ ਕੋਈ ਦਾਰੂ ਪੀਤੀ ਜਾਵੇ। ਇਸੇ ਤਰ੍ਹਾਂ ਜੋ ਗਾਲਾਂ ਕੱਢਣ ਦੀ ਆਦਤ ਪੈਂਦੀ ਹੈ, ਵਾਰ ਵਾਰ ਕੱਢਦੇ ਹਾਂ, ਕਿਸੇ ਨੂੰ ਨਮਸਤੇ, ਸਤਿ ਸ਼੍ਰੀ ਅਕਾਲ, ਵੈਲ ਬਿਹੇਵ ਕਰਦੇ ਹਾਂ, ਵਾਰ ਵਾਰ ਜਿਹੜੀਆਂ ਹੈਬਿਟਸ ਹੁੰਦੀਆਂ ਨੇ, ਉਹ ਵਾਰ ਵਾਰ ਕਰਨ ਨਾਲ ਸਾਡੀ ਹੈਬਿਟਸ ਬਣ ਜਾਂਦੀਆਂ। ਸੋ ਆਪਾਂ ਉਹੀ ਫਿਰ ਸਾਡਾ ਸੁਭਾਅ ਬਣਦਾ। ਅਸੀਂ ਅੱਜ ਕੱਲ੍ਹ ਗੱਲ ਕਰਾਂਗੇ ਕਿ ਜਿਹੜਾ ਮਨੁੱਖੀ ਸਰੀਰ ਹੈ, ਜਿਹੜੇ ਹਿਊਮਨ ਬੀਇੰਗਸ ਨੇ, ਉਹਨਾਂ ਦਾ ਜਿਹੜਾ ਸੁਭਾਅ ਹੁੰਦਾ ਜਾਂ ਜਿਹੜਾ ਬਿਹੇਵੀਅਰ ਹੁੰਦਾ ਉਹ ਕਿਸ ਤਰ੍ਹਾਂ ਦਾ ਹੁੰਦਾ। ਬੜੀ ਇੱਕ ਸਿੰਪਲ ਜੀ ਗੱਲ ਹੈ ਕਿ ਜਿਸ ਤਰ੍ਹਾਂ ਫਿਜ਼ੀਕਲ ਚੀਜ਼ਾਂ ਦੇ ਉੱਤੇ ਰਿਸਰਚ ਹੁੰਦੀ ਹੈ, ਇਸੇ ਤਰ੍ਹਾਂ ਜਿਹੜੇ ਸਾਈਕੈਟ੍ਰਿਸਟ ਨੇ, ਜਿਹੜੇ ਮਨੋਵਿਗਿਆਨ ਨੇ, ਸਾਈਕਾਲੋਜਿਸਟ ਨੇ, ਉਹ ਸਾਡੇ ਮਾਈਂਡ ਨੂੰ ਸਟੱਡੀ ਕਰਦੇ ਨੇ। ਦੇਖੋ ਕਈ ਵਾਰੀ ਸਾਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ, ਕਈ ਵਾਰੀ ਸਾਨੂੰ ਸਟ੍ਰੈਸ ਰਹਿੰਦਾ, ਐਂਗਜ਼ਾਇਟੀ ਹੋ ਜਾਂਦੀ ਹੈ, ਪੈਨਿਕ ਅਟੈਕ ਹੁੰਦੇ ਨੇ, ਸੁਈਸਾਈਡਲ ਹੁੰਦੇ ਨੇ, ਕਈ ਵਾਰੀ ਲੜਾਕੇ ਜਿਹੇ ਹੋ ਜਾਂਦੇ ਹਾਂ ਅਸੀਂ, ਕਈ ਵਾਰੀ ਡਰਪੋਕ ਜਿਹੇ ਹੋ ਜਾਂਦੇ ਹਾਂ, ਕਿਸੇ ਚੀਜ਼ ਤੋਂ ਐਵੇਂ ਦੇਖ ਕੇ ਡਰੀ ਜਾਂਦੇ ਹਾਂ, ਫੇਸ ਨਹੀਂ ਕਰ ਸਕਦੇ। ਇਹ ਸਾਰੀਆਂ ਸਾਈਕੋਲੋਜੀਕਲ ਜਾਂ ਸਾਈਕਾਲੋਜੀ ਜਿਹੜੀ ਹੈਗੀਆਂ ਮਨੋਵਿਗਿਆਨਿਕ ਪ੍ਰੋਬਲਮਸ ਨੇ। ਆਪਣੇ ਇੰਡੀਆ 'ਚ ਅੱਜ ਸਾਡੇ ਟਾਈਮ ਦੇ ਵਿੱਚ ਤਾਂ ਇਹ ਹੁੰਦੀਆਂ ਹੀ ਨਹੀਂ ਸੀਗੀਆਂ। ਜੇ ਕਿਸੇ ਨੂੰ ਹੋ ਵੀ ਗਈ, ਉਹ ਕਹਿੰਦੇ ਇਹਨੂੰ ਓਪਰੀ ਕਸਰ ਆ, ਲੈ ਜਾਓ ਬਾਬੇ ਕੋਲ। ਉਹ ਮਿਰਚਾਂ ਦੀ ਬੋਰੀ 'ਚ ਬੰਦ ਕਰਨਾ ਸੀ, ਡੰਡੇ ਮਾਰ ਮਾਰ ਕੇ ਉਹਨੂੰ ਠੀਕ ਤਾਂ ਪ੍ਰੋਬਲਮ ਕੀ ਕਰਨੀ ਆ, ਮਾਰ ਦਿੰਦੇ ਸੀ, ਕਹਿੰਦੇ ਇਹਨੂੰ ਓਪਰੀ ਕਸਰ ਹੈ। ਓਪਰੀ ਓਪਰੀ ਕਸਰ ਕੋਈ ਨਹੀਂ, ਅੱਜ ਸਾਇੰਸ ਨੇ ਪ੍ਰੂਵ ਕਰਤਾ ਕਿ ਹਰ ਚੀਜ਼ ਦਾ ਇਲਾਜ ਹੈ। ਸੋ ਜਿਹੜਾ ਦੁਨੀਆ ਦੇ ਵਿੱਚ ਜਿੰਨੇ ਵੀ ਇਨਸਾਨ ਨੇ, ਉਹਦਾ ਬਿਹੇਵੀਅਰ, ਉਹਦਾ ਸੁਭਾਅ ਕਿੰਨੇ ਤਰ੍ਹਾਂ ਦਾ, ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਸੋ ਬਿਫੋਰ ਆਈ ਸਟਾਰਟ, ਆਪਾਂ ਮੈਂ ਤੁਹਾਨੂੰ ਟੋਪਿਕ ਦੱਸਦਾ, ਪਹਿਲਾਂ ਆਪਾਂ ਗਾਣਾ ਸੁਣ ਲਈਏ, ਫਿਰ ਆਪਾਂ ਟੋਪਿਕ 'ਤੇ ਆਉਂਦੇ ਹਾਂ। ਜੇ ਤੁਸੀਂ ਵੀ ਸਵਾਲ ਪੁੱਛਣਾ, 416-620-1778, 416-620-1778, ਬਿਲਕੁਲ ਲਾਈਟ ਨੋਟ 'ਤੇ ਆਪਾਂ ਇਹ ਟੋਪਿਕ ਕਰ ਰਹੇ ਹਾਂ। ਅਤੇ ਤੁਸੀਂ ਵੀ ਕੋਈ ਆਊਟਪੁੱਟ ਦੇਣੀ ਹੈ, ਕੋਈ ਆਪਣੇ ਵਿਚਾਰ ਦੇਣੇ, ਜ਼ਰੂਰ ਤੁਸੀਂ ਸਟੇਸ਼ਨ 'ਤੇ ਫੋਨ ਕਰ ਦਿਓ। ਅਤੇ ਮੈਂ ਮੇਰੇ ਨਾਲ ਅੱਜ ਬਲਜੀਤ ਜੀ ਨੇ, ਬੜੇ ਪਿਆਰੀ ਕੁੜੀ ਹੈ ਸਾਡੀ, ਹਾਂਜੀ। ਸੋ ਇਹ ਅੱਜ ਹੋਣਗੇ, ਅਤੇ ਵੈਸੇ ਤਾਂ ਇਹਨਾਂ ਦਾ ਕਾਫੀ ਐਕਸਪੀਰੀਅੰਸ ਹੈ, ਪਰ ਅੱਜ ਮੇਰੇ ਨਾਲ ਪਹਿਲੀ ਵਾਰ ਕਾਫੀ ਸਾਲ ਤੋਂ ਬਾਅਦ ਆਏ ਨੇ। ਜੋ ਤੁਸੀਂ ਸਵਾਲ ਕਰੋਗੇ ਰੇਡੀਓ ਸਟੇਸ਼ਨ 'ਤੇ, ਸਵਾਲ ਪੁੱਛੋਗੇ, ਮੈਨੂੰ ਉਮੀਦ ਹੈ ਪੂਰਾ ਵੀ ਉਹ ਤੁਹਾਡੀ ਫੋਨ ਚੱਕ ਕੇ ਤੁਹਾਡੇ ਮੇਰੇ ਨਾਲ ਗੱਲਬਾਤ ਕਰਾਉਣਗੇ। ਸੋ ਲਓ, ਲੈਟਸ ਹੀਅਰ ਦਾ ਸੌਂਗ ਫਸਟ।
ਇੱਕ ਦਿਨ ਵਿਕ ਜਾਏਗਾ ਮਾਟੀ ਕੇ ਨੂੰ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਦੂਜੇ ਕੇ ਹੋਠੋਂ ਕੋ ਦੇਖਕਰ ਆਪਣੇ ਕੀ, ਕੋਈ ਨਿਸ਼ਾਨੀ ਛੋੜ ਫਿਰ ਦੁਨੀਆ ਸੇ ਗੋ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ। ਹੋਨੀ ਪਤ ਮੈਂ ਕਾਂਟੇ ਲਾਖ ਬਿਛਾਏ, ਹੋਨੀ ਤੋ ਫਿਰ ਵੀ ਬਿਛੜਾ ਯਾਰ ਮਿਲਾਏ। ਅਨਹੋਨੀ ਪਤ ਮੈਂ ਕਾਂਟੇ ਲਾਖ ਬਿਛਾਏ, ਹੋਨੀ ਤੋ ਫਿਰ ਵੀ ਬਿਛੜਾ ਯਾਰ ਮਿਲਾਏ। ਯੇ ਬਿਰਹਾ ਯੇ ਦੂਰੀ ਤੋ ਪਲ ਕੀ ਮਜਬੂਰੀ, ਫਿਰ ਕੋਈ ਦਿਲ ਵਾਲਾ ਕਾਹੇ ਕੋ ਘਬਰਾਏ। ਕਰਮ ਪਮ ਧਾਰਾ ਜੋ ਬਹਿਤੀ ਹੈ ਮਿਲ ਕੇ ਰਹਿਤੀ ਹੈ, ਬਹਿਤੀ ਧਾਰਾ ਬਨ ਜਾ ਫਿਰ ਦੁਨੀਆ ਸੇ ਗੋ। ਇੱਕ ਦਿਨ ਵਿਕ ਜਾਏਗਾ ਮਾਟੀ ਕੇ ਮੋਲ, ਜਗ ਮੇ ਰਹਿ ਜਾਏਂਗੇ ਪਿਆਰੇ ਤੇਰੇ ਕੋ।
You are listening to WTOR 770 AM, Youngstown, Toronto.
Welcome back. ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਮਾਇੰਡ ਐਂਡ ਬੋਡੀ, ਜਿਹੜਾ ਸਾਡਾ ਰੇਡੀਓ ਪ੍ਰੋਗਰਾਮ ਹੈ, ਉਸ ਦੇ ਵਿੱਚ ਟੋਪਿਕ ਅਸੀਂ ਲਿਆ ਕਿ ਵਟ ਆਰ ਦਾ ਡਿਫਰੈਂਟ ਟਾਈਪਸ ਆਫ ਬਿਹੇਵੀਅਰ, ਸੁਭਾਅ ਸਾਡਾ ਕਿੰਨੇ ਤਰ੍ਹਾਂ ਦਾ ਹੁੰਦਾ ਦੁਨੀਆ 'ਚ। ਸੋ ਜਿਹੜੇ ਮਨੋਵਿਗਿਆਨੀ ਨੇ, ਸਾਈਕਾਲੋਜਿਸਟ ਨੇ, ਉਹਨਾਂ ਨੇ ਲੇਟੈਸਟ ਰਿਸਰਚ ਕੀਤੀ ਅਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਜਿਹੜਾ ਬਿਹੇਵੀਅਰ ਹੈ ਇਨਸਾਨ ਦਾ, ਉਹ ਤਿੰਨ ਪ੍ਰਕਾਰ ਦਾ ਹੁੰਦਾ। ਜਿਸ ਤਰ੍ਹਾਂ ਸਾਡਾ ਮਾਇੰਡ ਤਿੰਨ ਚੀਜ਼ਾਂ ਸੋਚਦਾ ਰਹਿੰਦਾ ਹਰ ਵਕਤ, ਥਿੰਕਿੰਗ, ਫੀਲਿੰਗ ਐਂਡ ਵਿਲਿੰਗ, ਸੋਚਦਾ, ਮਹਿਸੂਸ ਕਰਦਾ ਅਤੇ ਉਹਦੀ ਕੋਈ ਨਾ ਕੋਈ ਇੱਛਾ ਹੁੰਦੀ ਹੈ। ਇਸੇ ਤਰ੍ਹਾਂ ਜਿੰਨੇ ਵੀ ਦੁਨੀਆ ਦੇ ਲੋਕ ਨੇ, ਉਹਨਾਂ ਦਾ ਜਿਹੜਾ ਸੁਭਾਅ ਹੈ, ਉਹਨਾਂ ਦਾ ਜਿਹੜਾ ਬਿਹੇਵੀਅਰ ਹੈ, ਉਹ ਮਨੋਵਿਗਿਆਨੀ ਕਹਿੰਦੇ ਨੇ ਤਿੰਨ ਤਰ੍ਹਾਂ ਦਾ ਹੁੰਦਾ। ਪਹਿਲਾ ਕਿਹੜਾ? ਪਹਿਲਾ ਹੈਗਾ ਸਟੋਨ, ਸਟੋਨ ਨੇਚਰ ਹੁੰਦੀ ਹੈ, ਸਟੋਨ ਮਾਈਂਡ ਹੁੰਦਾ, ਉਹਨਾਂ ਦੀ ਸੋਚ ਸਟੋਨ ਵਰਗੀ ਹੁੰਦੀ ਹੈ, ਪੱਥਰ ਵਰਗੀ ਹੁੰਦੀ ਹੈ। ਆਪਾਂ ਕਹਿੰਦੇ ਪੱਥਰ ਦਾ ਕੀ ਮਤਲਬ ਹੈ? ਦੇਖੋ ਜਿਹੜਾ ਪੱਥਰ ਹੁੰਦਾ, ਉਹਦੇ ਉੱਤੇ ਜਿੰਨਾ ਮਰਜ਼ੀ ਮੀਂਹ ਪੈ ਜੇ, ਉਹ ਪਾਣੀ ਉਹਦੇ ਅੰਦਰ ਜਾਂਦਾ ਪੱਥਰ ਦੇ? ਕਦੇ ਨਹੀਂ ਜਾਂਦਾ, ਉੱਪਰ ਰਹਿੰਦਾ ਜਾਂ ਤਿਲਕ ਕੇ ਥੱਲੇ ਡਿੱਗ ਪੈਂਦਾ। ਪੱਥਰ ਦੀ ਹੋਰ ਦੂਜੀ ਕੀ ਨਿਸ਼ਾਨੀ ਹੈ? ਪੱਥਰ ਦੀ ਨਿਸ਼ਾਨੀ ਹੈ, ਤੁਸੀਂ ਪੱਥਰ ਦੇ ਵੱਜੋ ਜਾਂ ਪੱਥਰ ਤੁਹਾਡੇ 'ਚ ਵੱਜੇ, ਨੁਕਸਾਨ ਆਪਣਾ ਹੀ ਹੋਣਾ। ਆਪਾਂ ਤੁਰੇ ਜਾਂਦੇ ਹਾਂ, ਪੱਥਰ ਲੱਗਿਆ ਹੋਇਆ, ਪੱਥਰ ਨੇ ਨਹੀਂ ਕਹਿਣਾ ਉਹ ਉੱਥੇ ਟਿਕਿਆ ਬੈਠਾ, ਉਹਦੇ ਠੋਕਰ ਵੱਜਦੀ, ਆਪਾਂ ਕਹਿੰਦੇ ਉਹ ਵੱਜੇ, ਆਪਾਂ ਖੂਨ ਨਿਕਲਿਆ ਪੈਰ 'ਤੇ ਜਾਂ ਪੱਥਰ ਨੂੰ ਚੱਕ ਕੇ ਸਾਡੇ ਸਿਰ 'ਚ ਮਾਰਿਆ, ਸਾਡੇ ਸਿਰ 'ਚੋਂ ਖੂਨ ਨਿਕਲ, ਨੁਕਸਾਨ ਸਾਡਾ ਹੀ ਹੋਣਾ। ਸੋ ਜਿਹੜੇ ਪੱਥਰ ਵਾਲੇ ਆਦਮੀ ਹੁੰਦੇ ਨੇ, ਪੱਥਰ ਸੁਭਾਅ ਦੇ ਹੁੰਦੇ ਨੇ, ਉਹਨਾਂ ਦੇ ਉੱਤੇ ਕੋਈ ਗਿਆਨ ਨਹੀਂ ਹੁੰਦਾ, ਬਿਲਕੁਲ ਕੋਈ ਅਸਰ ਨਹੀਂ ਹੁੰਦਾ। ਜਿਹੋ ਜਿਹੇ ਜੰਮੇ ਨੇ ਉਹੋ ਜਿਹੇ ਹੀ ਮਰ ਜਾਣਗੇ, ਉਹਨਾਂ ਦਾ ਸੁਸਾਇਟੀ ਦਾ, ਉਹਨਾਂ ਦੇ ਕੋਈ ਗਿਆਨ ਦਾ ਕੋਈ ਅਸਰ ਨਹੀਂ ਹੁੰਦਾ। ਸੋ ਦੇਖੋ, ਆਪਾਂ ਜਿੰਨੇ ਵੀ ਦੁਨੀਆਂ ਦੇ ਵਿੱਚ ਪੀਰ ਪੈਗੰਬਰ ਹੋਏ ਨੇ, ਸੋਕ੍ਰੇਟਿਸ ਦੀ ਇਗਜ਼ਾਮਪਲ ਲੈ ਲਈਏ, ਕਿਉਂਕਿ ਜਦੋਂ ਮੈਂ ਮਾਸਟਰਸ ਕਰਦਾ ਸਾਡੀ ਫਿਲਾਸਫੀ ਦੇ ਵਿੱਚ, ਮੇਨ ਜਿਹੜਾ ਕਰੈਕਟਰ ਸੀ ਉਹ ਸੋਕ੍ਰੇਟਿਸ ਸੀਗਾ, ਐਥਨਸ ਦੇ ਵਿੱਚ, ਯੂਨਾਨ ਦੇ ਵਿੱਚ। ਉਹ ਇੱਕ ਬਹੁਤ ਤਕੜਾ ਫਿਲਾਸਫਰ ਹੋਇਆ, ਉਹ ਅੱਜ ਕੱਲ੍ਹ ਉਹਨਾਂ ਨੂੰ ਸੰਤ ਦੇ ਤੌਰ 'ਤੇ ਉਹਨਾਂ ਦੇ ਸਟੈਚੂ ਲੱਗੇ ਹੋਏ ਨੇ। ਉਹ ਜਦੋਂ ਜ਼ਹਿਰ ਦਾ ਪਿਆਲਾ ਪਿਲਾਇਆ ਗਿਆ ਜਾਂ ਤਰਵੇਸ ਜਿਹੜੇ ਸੰਤ ਸੀਗੇ ਉਹਨਾਂ ਦੀ ਚਮੜੀ ਲਾਹੀ ਗਈ, ਜੀਸਸ ਕ੍ਰਾਈਸਟ ਨੂੰ ਸੀਲ ਦੇ ਉੱਤੇ, ਸੂਲੀ ਦੇ ਉੱਤੇ ਟੰਗਿਆ ਗਿਆ, ਗੁਰੂ ਸਾਹਿਬਾਨ ਨੂੰ ਤੱਤੇ ਤਵਿਆਂ 'ਤੇ ਬਿਠਾਇਆ ਗਿਆ, ਅਤੇ ਜਿਨ੍ਹਾਂ ਨੇ ਬਿਠਾਇਆ ਸੀ, ਜਿਹੜੇ ਲੋਕ ਸਜ਼ਾ ਦਿੰਦੇ ਸੀਗੇ, ਉਹ ਪੱਥਰੀ ਸੀਗੇ, ਕਿਉਂਕਿ ਉਹਨਾਂ ਨੂੰ ਉਹਦੇ ਸੋਚਿਆ ਹੀ ਨਹੀਂ ਵੀ ਆਹ ਜਿਹੜਾ ਕੁਛ ਮੈਂ ਜੀਸਸ ਕ੍ਰਾਈਸਟ ਨੂੰ ਸੂਲੀ 'ਤੇ ਚੜ੍ਹਾਉਣ ਲੱਗਿਆਂ, ਇਹਨੂੰ ਜ਼ਹਿਰ ਦਾ ਪਿਆਲਾ ਦੇਣ ਲੱਗਿਆਂ, ਤਾਂ ਰੱਬ ਹੈ। ਅੱਜ ਅਸੀਂ ਉਹਨਾਂ ਦੇ ਨੱਕ ਰਗੜਦੇ ਹਾਂ, ਮੱਥੇ ਟੇਕਦੇ ਹਾਂ, ਜਦੋਂ ਅਸੀਂ ਉਸ ਟਾਈਮ ਸੀਗੇ ਸਾਡੀ ਸਿਹਤ 'ਤੇ ਕੋਈ ਅਸਰ ਨਹੀਂ, ਸਾਨੂੰ ਕੋਈ ਗਿਆਨ ਹੀ ਨਹੀਂ। ਅਸੀਂ ਕਿੰਨੀ ਜਿਹੜੇ ਰਿਸ਼ੀ ਮੁਨੀਆਂ ਨੂੰ, ਦੇਵੀ ਦੇਵਤਿਆਂ ਨੂੰ, ਗੁਰੂ ਸਾਹਿਬਾਨ ਨੂੰ ਤਸ਼ੱਦਦ ਕੀਤਾ, ਉਹ ਸੀ ਪੱਥਰ ਦਿਲੀ ਸੀ, ਹੋਰ ਕੀ ਸੀਗੇ। ਔਰ ਪੱਥਰ ਦਿਲ ਜਿਹੜੇ ਹੁੰਦੇ ਨੇ ਇਨਸਾਨ ਅੱਜ ਵੀ ਨੇ, ਇਹ ਨਹੀਂ ਵੀ ਹੈ ਨਹੀਂ। ਪੱਥਰ ਦਿਲ ਹੈ ਕੀ ਹੈ, ਉਹ ਜਦੋਂ ਵੀ ਕੋਈ ਗੱਲ ਕਰਦੇ ਨੇ ਦੂਜੇ ਦਾ ਨੁਕਸਾਨ ਕਰਦੇ ਨੇ, ਉਹਨਾਂ ਦਾ ਦਿਲ ਤੋੜਦੇ ਨੇ, ਜਾਂ ਕੋਈ ਐਕਸ਼ਨ ਕਰਦੇ ਨੇ, ਉਹਨਾਂ ਨੇ ਕਦੇ ਨਹੀਂ ਦੇਖਿਆ ਚਾਰ ਬੰਦੇ ਖੜੇ ਨੇ ਵਿੱਚ ਹੀ ਆ ਗਏ, ਚੱਕ ਲਈ ਤਲਵਾਰ, ਚੱਕ ਲਈ ਬੰਦੂਕ, ਠੱਕ ਠੱਕ ਕਰਤੀ, ਗਰਦਨ ਵੱਢਤੀ, ਕੁਛ ਕਰਤਾ। ਉਹ ਪੱਥਰ ਦਿਲ ਨੇ, ਉਹ ਸੋਚਦੇ ਨੇ ਵੀ ਇਹਨਾਂ ਦਾ ਬੱਚੇ ਵੀ ਨੇ, ਇਹਨਾਂ ਨੂੰ ਸਜ਼ਾ ਜੇ ਦੇਣੀ ਹੈ, ਕੋਈ ਗੁੱਸਾ ਗਿਲਾ, ਹੋਰ ਤਰੀਕੇ ਨਾਲ ਦੇ ਦਈਏ, ਨਹੀਂ, ਗਰਦਨ ਵੱਢਣ ਨੂੰ 2 ਮਿੰਟ ਲਾਉਂਦੇ ਨੇ। ਜਿਵੇਂ ਕਿ ਬੱਕਰੀ ਦਾ ਅਸੀਂ ਬੱਕਰੀ ਅਤੇ ਮੁਰਗੀ ਦੀ ਗਰਦਨ ਮਰੋੜਦੇ ਹਾਂ, ਇਸ ਤਰ੍ਹਾਂ ਹੀ ਬੰਦਿਆਂ ਦੀ ਗਰਦਨ ਮਰੋੜਦੇ ਨੇ, ਇਹ ਪੱਥਰ ਦਿਲ ਇਨਸਾਨ ਹੀ ਨੇ, ਹੋਰ ਕੀ ਹੈ। ਹਾਂਜੀ, ਸੋ ਇਸ ਕਰਕੇ ਇਹ ਜਿਹੜੀ ਕਿਸਮ ਹੈ, ਇਹ ਬਦਕਿਸਮਤੀ ਹੈ, ਸਮਾਜ ਦੇ ਵਿੱਚ ਹੁੰਦੀ ਹੈ, ਅਤੇ ਜਿਹੜੇ ਲੋਕ ਹੁੰਦੇ ਨੇ ਜਿੰਨਾ ਮਰਜ਼ੀ ਸਮਝਾ ਲਓ ਵੀ ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਉਹਨਾਂ ਦੀ ਸਿਹਤ 'ਤੇ ਕੋਈ ਅਸਰ ਨਹੀਂ, ਉਹਨਾਂ ਨੇ ਜਦੋਂ ਵੀ ਕਰਨਾ ਮਾੜਾ ਹੀ ਕਰਨਾ, ਬੁਰਾ ਹੀ ਕਰਨਾ, ਲੋਕਾਂ ਦਾ ਦਿਲ ਹੀ ਤੋੜਨਾ, ਲੋਕਾਂ ਨੂੰ ਨੁਕਸਾਨ ਹੀ ਪਹੁੰਚਾਉਣਾ, ਇਹ ਜਿਹੜਾ ਸੁਭਾਅ ਹੈ ਇਹ ਪੱਥਰ ਦਿਲ ਦਾ ਹੁੰਦਾ, ਇਹ ਪੱਥਰ ਮਾਈਂਡ ਹੁੰਦਾ। ਦੂਸਰੀ ਕਿਸਮ ਦਾ ਜਿਹੜੇ ਇਨਸਾਨ ਹੁੰਦੇ ਨੇ, ਉਹਨਾਂ ਦਾ ਸੁਭਾਅ ਹੁੰਦਾ ਮਿਰਰ, ਸ਼ੀਸ਼ਾ। ਸ਼ੀਸ਼ਾ ਅਤੇ ਗਲਾਸ ਦੋ ਡਿਫਰੈਂਟ ਚੀਜ਼ਾਂ ਨੇ। ਜਿਹੜਾ ਸ਼ੀਸ਼ਾ ਹੁੰਦਾ ਉਹਦੇ ਵਿੱਚ ਆਪਾਂ ਦੇਖਦੇ ਹਾਂ, ਜੇ ਜਦੋਂ ਆਪਾਂ ਸ਼ੀਸ਼ੇ ਦੇ ਮੂਹਰੇ ਜਾ ਰਹੇ ਹਾਂ, ਜਿਹੋ ਜਿਹੇ ਜਾਂਦੇ ਹਾਂ, ਸਾਹਮਣੇ ਸਾਨੂੰ ਉਹੋ ਜਿਹਾ ਇਮੇਜ ਮਿਲਦਾ, ਉਹੋ ਜਿਹੀ ਸਾਨੂੰ ਤਸਵੀਰ ਮਿਲਦੀ ਹੈ। ਪਰ ਜਿਹੜਾ ਗਲਾਸ ਹੁੰਦਾ, ਇਹ ਅਸੀਂ ਇਹਦੇ ਵਿੱਚ ਦੀ ਅਗਲੀ ਚੀਜ਼ ਦੇਖਦੇ ਹਾਂ, ਉਹ ਕਲੀਅਰ ਹੁੰਦਾ। ਜਿਵੇਂ ਗਲਾਸ ਦੇ ਵਿੱਚ ਆਪਾਂ ਚਾਹ ਪਾ ਦਿੰਦੇ ਹਾਂ, ਅਤੇ ਉਹ ਸ਼ੀਸ਼ੇ ਦੇ ਵਿੱਚ ਸਾਨੂੰ ਚਾਹ ਦਿਸਦੀ ਹੈ, ਪਰ ਜੇ ਗਲਾਸ ਦੇ ਵਿੱਚ ਅਤੇ ਜਦੋਂ ਅਸੀਂ ਸ਼ੀਸ਼ੇ ਦੇ ਮੂਹਰੇ ਖੜ੍ਹਦੇ ਹਾਂ, ਚਾਹੇ ਬਾਲ ਅਸੀਂ ਮਨੋਜ ਕੁਮਾਰ ਵਰਗੇ ਬਣਾ ਲੈਂਦੇ ਹਾਂ ਘਾਸੇ ਲਾ ਕੇ, ਚਾਹੇ ਧਰਮਿੰਦਰ ਵਰਗੇ ਬਣਾ ਲੈਂਦੇ ਹਾਂ, ਉਹ ਜਦੋਂ ਸਾਹਮਣੇ ਦੇਖਦੇ ਹਾਂ ਬਾਲਾਂ ਨੂੰ ਕੰਘੇ ਮਾਰਦੇ ਹਾਂ, ਅਤੇ ਉਸੇ ਤਰ੍ਹਾਂ ਕੰਘਾ ਵੱਜਦਾ, ਉਸੇ ਤਰ੍ਹਾਂ ਹੱਥ ਵੱਜਦੇ ਨੇ, ਉਸ ਤਰ੍ਹਾਂ ਸਾਡੀ ਸਮਾਈਲ ਆਉਂਦੀ ਹੈ, ਜੋ ਵੀ ਅਸੀਂ ਲੈ ਕੇ ਜਾਂਦੇ ਹਾਂ। ਲੇਡੀ ਜਦੋਂ ਅਸੀਂ ਵਿਆਹ ਸ਼ਾਦੀ ਪਾਰਟੀਆਂ ਜਾਂਦੇ ਹਾਂ, ਅਸੀਂ ਸ਼ੀਸ਼ੇ ਦੇ ਮੂਹਰੇ ਖੜ੍ਹਦੇ ਹਾਂ ਵੀ ਥੱਲੇ ਸਾੜੀ ਠੀਕ ਪੈਦਗੀ, ਫੋਲ ਸੂਟ ਤਾਂ ਠੀਕ ਬਣ ਗਿਆ, ਮੇਕਅਪ ਮੇਰੀ ਠੀਕ ਹੋ ਗਈ, ਵਾਲ ਮੇਰੇ ਠੀਕ ਬਣਦੇ ਨੇ, ਜਿਹੋ ਜਿਹੇ ਬਣਾਏ ਹੁੰਦੇ ਨੇ ਉਹੋ ਜਿਹੇ ਆ ਜਾਂਦੇ ਨੇ। ਇਹ ਭੁਲੇਖੇ ਕੱਢ ਦਿਓ ਵੀ ਜੇ ਤੁਹਾਡਾ, ਜੇ ਤੁਸੀਂ ਕਹਿੰਦੇ ਸ਼ੀਸ਼ਾ ਮੇਰੀ ਸ਼ਕਲ ਨਹੀਂ ਵਧੀਆ ਦਿਖਾਉਂਦਾ, ਸ਼ੀਸ਼ੇ ਨੇ ਤਾਂ ਉਹੀ ਦਿਖਾਉਣੇ ਜਿਹੋ ਜਿਹੀ ਹੈਗੀ, ਐਦੂ ਵੱਡੀ ਤਾਂ ਹੋਣੀ ਇਹੀ ਤਰ੍ਹਾਂ ਫੋਟੋ ਹੈ। ਸੋ ਜਿਹੜਾ ਸ਼ੀਸ਼ਾ, ਸ਼ੀਸ਼ੇ ਦਾ ਨੇਚਰ ਹੈ, ਸੁਭਾਅ ਹੈ, ਇਹਦਾ ਕੀ ਮਤਲਬ ਹੈ? ਮਤਲਬ ਇਹ ਹੈ ਵੀ ਜਿਸ ਤਰ੍ਹਾਂ ਸ਼ੀਸ਼ਾ ਜਿਹੋ ਜਿਹਾ ਤੁਸੀਂ ਉਹਨੂੰ ਲੈ ਕੇ ਜਾਂਦੇ ਹੋ, ਸ਼ੀਸ਼ੇ ਨੇ ਉਹੋ ਜਿਹਾ ਹੀ ਤੁਹਾਡਾ ਚੀਜ਼ ਦਿਖਾਉਣੀ ਹੈ, ਉਹੀ ਚੀਜ਼ ਤੁਹਾਨੂੰ ਪ੍ਰੈਜੈਂਟ ਕਰਨੀ ਹੈ। ਇਹੀ ਇਸੇ ਤਰੀਕੇ ਨਾਲ ਜਿੰਨੇ ਵੀ ਦੁਨੀਆਂ ਦੇ ਲੋਕ ਨੇ, ਬਲਕਿ 80-90% ਲੋਕਾਂ ਦਾ ਜਿਹੜਾ ਸੁਭਾਅ ਹੁੰਦਾ ਉਹ ਮਿਰਰ ਵਾਲਾ ਹੁੰਦਾ, 90 ਕਹਿ ਲਓ। ਮਿਰਰ ਤੋਂ ਕੀ ਮਤਲਬ ਹੈ ਕਿ ਤੁਸੀਂ ਕਿਸੇ ਨੇ ਮੈਨੂੰ ਗਾਲ ਕੱਢੀ ਅਤੇ ਮੂਹਰੋਂ ਮੈਂ ਵੀ ਗਾਲ ਕੱਢਣੀ ਹੈ, ਦੋ ਕੱਢ ਦੇਣੀ ਹੈ। ਹਾਂਜੀ, ਕਿਸੇ ਨੇ ਮੈਨੂੰ ਘਰੇ ਇਨਵਾਈਟ ਕਰ ਲਿਆ ਅਤੇ ਮੈਂ ਅਗਲੇ ਦੀ ਇਨਵਾਈਟ ਕਰ ਲੈਣਾ। ਇਹ ਕਹਿੰਦੇ ਨੇ ਮਿਰਰ ਟਾਈਪ, ਕਿਸੇ ਨੇ ਚੰਗਾ ਕੀਤਾ ਤੁਸੀਂ ਚੰਗਾ ਕਰ ਦਿਓ, ਕਿਸੇ ਨੇ ਮਾੜਾ ਕੀਤਾ ਤੁਸੀਂ ਮਾੜਾ ਕਰ ਦਿਓ। ਪਰ ਇਹ ਖਿਆਲ ਰੱਖੋ ਕਿ ਸਾਡੀ ਨੇਚਰ ਇਹ ਹੈ ਹਿਊਮਨ ਦੀ ਕਿ ਈਗੋ ਸਾਡੇ ਅੰਦਰ ਹੈ, ਹੋਮੇ ਹੈ। ਅਸੀਂ ਕਹਿੰਦੇ ਅਸੀਂ ਕਿਸ ਤੋਂ ਘੱਟ ਨਹੀਂ, ਅਸੀਂ ਫਿਊਚਰ ਦੇ ਰਿਜ਼ਲਟ ਬਾਰੇ ਨਹੀਂ ਸੋਚਦੇ, ਦੋ ਪੈਸਿਆਂ ਦੇ ਪਿੱਛੇ ਹੋਟਲ 'ਚ ਜਾ ਕੇ ਵੇਟਰ ਨਾਲ ਲੜਾਈ ਕਰ ਲਓ ਅਤੇ ਵੇਟਰ ਨੂੰ ਗੁੱਸਾ ਚੱਕ ਕੇ ਗਲਾਸ ਉਹਦੇ ਸਿਰ 'ਚ ਮਾਰੇ ਅਤੇ ਮੁੜ ਕੇ ਭਾਈ ਸਾਹਿਬ ਤੁਹਾਡੀ ਬ੍ਰੇਨ ਹੈਮਰੇਜ ਹੋ ਜੇ, ਉਹ ਮੁੜ ਕੇ ਸਾਰੀ ਜ਼ਿੰਦਗੀ ਜੇਲ੍ਹ 'ਚ ਤੁਰਿਆ ਫਿਰਦਾ, ਉਦੋਂ ਤਾਂ ਜਾ ਕੇ ਪੁੱਛਦਾ ਵੀ ਮੈਂ ਤਾਂ ਬਾਊ ਜੀ ਨੂੰ ਜਾਣਦੇ ਨਹੀਂ ਸੀ ਮੈਂ ਐਵੇਂ ਗਲਾਸ ਮਾਰਤਾ, ਅਤੇ ਬਾਊ ਜੀ ਨੂੰ ਵੀ ਸਵਰਗ 'ਚ ਭੇਜਤਾ ਨਰਕ 'ਚ ਭੇਜਦਾ ਜਿੱਥੇ ਵੀ ਜਾਣਾ। ਸੋ ਇਹ ਦੋ ਮਿੰਟ ਦੀ ਗੱਲ ਹੁੰਦੀ ਆ, ਸਾਡਾ ਜਿਹੜਾ ਬਾਹਲਾ ਸੁਭਾਅ ਹੈ ਉਹ ਇਮੇਜ ਵਰਗਾ, ਆਪਾਂ ਕਹਿੰਦਾ ਮੈਂ ਜੇ ਕਿਸੇ ਨੂੰ ਕਹੋ ਭਾਈ ਸਾਹਿਬ ਉਹ ਤੈਨੂੰ ਗਾਲਾਂ ਕੱਢਦਾ ਤਾਂ ਕੀ ਹੋਊਗਾ, ਤੂੰ ਕਿਉਂ ਗਾਲਾਂ ਕੱਢੀਆਂ ਨੇ, ਉਹ ਕਹਿੰਦਾ ਮੈਂ ਕੋਈ ਡਰਦਾ ਉਹਦੇ ਤੋਂ, ਮੈਂ ਕੋਈ ਚੂੜੀਆਂ ਪਾਈਆਂ, ਮੈਂ ਤਾਂ ਸਭ ਜਿਹੋ ਜਿਹੀ ਭਾਜੀ ਮੋੜੀ ਆ ਸਵਾਈ ਕਰਕੇ ਮੋੜੂੰਗਾ, ਜੇ ਉਹਨੇ ਮੈਨੂੰ 21 ਪਾਏ ਨੇ ਮੈਂ 31 ਕਰਕੇ ਮੋੜੂੰਗਾ, ਇਹ ਸਾਡੀ ਫਿਦਰਤ ਹੈ। ਹਾਲਾਂਕਿ ਇਹਦਾ ਨੁਕਸਾਨ ਹੁੰਦਾ ਤਾਂ ਕੋਈ ਫਾਇਦਾ ਨਹੀਂ ਹੁੰਦਾ ਭਾਲਾ, ਤੁਸੀਂ ਕਿਸੇ ਕੰਪਨੀ ਚਲੇ ਜਾਓ ਬਿਨਾਂ ਮਤਲਬ ਅਸੀਂ ਬੈਠੇ ਹਾਂ, ਕਿਸੇ ਨੇ ਘਰ ਇਨਵਾਈਟ ਕੀਤਾ, ਚਾਰ ਗੈਸਟ ਆਏ ਨੇ, ਚਾਰ ਗੈਸਟ ਆਏ ਨੇ, ਆਦਮੀ ਇੱਕ ਕਮਰੇ 'ਚ ਬੈਠ ਗਏ, ਲੇਡੀਜ਼ ਇੱਕ ਪਾਸੇ ਬਹਿ ਗਏ, ਬਿਨਾਂ ਮਤਲਬ ਅਸੀਂ ਪੰਗੇ ਪਾਉਣੇ ਆ, ਕੋਈ ਗੱਲ ਸ਼ੁਰੂ ਕਰ ਲਓ, ਕਈਆਂ ਨੂੰ ਆਦਤ ਹੁੰਦੀ ਹੈ ਸ਼ੀਸ਼ੇ ਵਾਰ ਜਿਹੜੇ ਮਿਰਰ ਮਾਈਂਡ ਹੁੰਦੇ ਨੇ ਉਹ ਗੱਲ ਦੇ ਵਿੱਚ ਜੰਪ ਕਰਕੇ ਵਿੱਚ ਇੰਟਰਫੀਅਰ ਕਰਦੇ ਨੇ, ਹਾਲਾਂਕਿ ਉਹਨਾਂ ਦੀਆਂ 80% ਗੱਲਾਂ ਗਲਤ ਵੀ ਹੁੰਦੀਆਂ ਨੇ ਪਰ ਉਹ ਆਪਣੀ ਗੱਲ 'ਤੇ ਅੜੇ ਰਹਿੰਦੇ ਨੇ ਜੇ ਆਰਗੂ ਕਰਦੇ ਨੇ। ਅਤੇ ਦੂਜਾ ਵੀ ਜਿਹੜਾ ਮੂਹਰੇ ਬੈਠਾ ਹੁੰਦਾ ਜਿਹੜਾ ਚੁੱਪ ਹੋਵੇ ਉਹ ਤਾਂ ਵਧੀਆ ਰਹਿੰਦਾ, ਜਿਹੜਾ ਚੁੱਪ ਨਹੀਂ ਹੁੰਦਾ ਕਿਉਂਕਿ ਸਾਡਾ 80-90% ਲੋਕ ਉਹਨੂੰ ਕਹਿੰਦਾ ਮੈਂ ਕਿਵੇਂ ਪਿੱਛੇ ਨੋਟਾਂ, ਉਹ ਆਰਗੂਮੈਂਟ ਕਰੀ ਜਾਂਦੇ ਨੇ, ਦੂਸਰਾ ਜਿਹੜਾ ਚੁੱਪ ਹੁੰਦਾ ਬੰਦਾ ਕੋਈ ਕੱਦਾ ਉਹ ਤਮਾਸ਼ਾ ਦੇਖਦਾ ਉਹਨਾਂ ਦਾ, ਪਰ ਜਦੋਂ ਅਸੀਂ ਉੱਠ ਕੇ ਚਲੇ ਜਾਂਦੇ ਹਾਂ ਫਿਰ ਲੋਕ ਮਹਿਸੂਸ ਕਰਦੇ ਨੇ ਵੀ ਆਹ ਅਸੀਂ ਕੀ ਲੋੜ ਹੈ, ਜਾਣ ਨਹੀਂ ਸੀ ਕੋਈ ਪਛਾਣ ਨਹੀਂ ਸੀ, ਬਿਨਾਂ ਮਤਲਬ ਅਸੀਂ ਪੰਗਾ ਪਾ ਲਿਆ। ਹਾਂਜੀ, ਚਾਹੀਦਾ ਤਾਂ ਇਹ ਹੈ ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀਗਾ ਨਾ ਕਿ ਭਲਿਆਂ ਨਾਲ ਕਰਦਾ ਹਰ ਕੋਈ ਭਲਾ, ਜਿਹੜੇ ਚੰਗੇ ਲੋਕ ਨੇ ਉਹਨਾਂ ਨਾਲ ਤਾਂ ਚੰਗਾ ਵਰਤਾਓ ਹਰੇਕ ਬੰਦਾ ਕਰਦਾ, ਭਲਿਆਂ ਨਾਲ ਕਰਦਾ ਹਰ ਕੋਈ ਭਲਾ, ਭਲਾ ਬੁਰਿਆਂ ਨਾਲ ਕਰੇ ਤਾਂ ਜਾਣਾ, ਜਿਹੜੇ ਕੋਈ ਬੁਰੇ ਵੀ ਨੇ ਉਹਦੇ ਨਾਲ ਵੀ ਤੁਸੀਂ ਭਲਾ ਕਰੋ, ਇਹੋ ਜਿਹੇ ਲੋਕ ਬਹੁਤ ਘੱਟ ਨੇ। ਜ਼ਿਆਦਾ 80-90% ਜਿਹੜੇ ਲੋਕ ਨੇ ਉਹ ਕੀ ਹੈ, ਉਹ ਮਿਰਰ ਦੀ ਤਰ੍ਹਾਂ ਹੈ ਵੀ ਜਿਹੋ ਜਿਹਾ ਅੱਗਿਓਂ ਵਰਤਾਓ ਮਿਲਦਾ ਉਹੋ ਜਿਹਾ ਅਸੀਂ ਜਵਾਬ ਦੇ ਦਿੰਦੇ ਹਾਂ, ਕੋਈ ਗਾਲ ਕੱਢਦਾ ਅਸੀਂ ਗਾਲ ਕੱਢ ਦਿੰਦੇ ਹਾਂ, ਕੋਈ ਚੋਰੀ ਕਰਦੇ ਹਾਂ ਅਸੀਂ ਜਦੋਂ ਚੋਰੀ ਸਾਨੂੰ ਇਸ ਤਾਂ ਕਹਿੰਦੇ ਹਾਂ ਵੀ ਸਾਡੀ ਕਾਰ ਚੱਕੀ ਗਈ ਵੀ ਉਹ ਫਲਾਣਾ ਚੋਰ ਚੱਕ ਕੇ ਲੈ ਗਿਆ, ਜੇ ਠੰਡੇ ਦਿਲ ਨਾਲ ਸੋਚ ਕੇ ਦੇਖੀਏ ਤਾਂ ਬਖਸ਼ਦੇ ਅਸੀਂ ਵੀ ਨਹੀਂ ਜਦੋਂ ਵੀ ਸਾਡਾ ਦਾਓ ਲੱਗਿਆ ਹੁੰਦਾ, ਕਿਤੇ ਅਸੀਂ ਹੋਮ ਡਿਪੂ ਤੋਂ ਜਾ ਕੇ ਚੀਜ਼ ਚੱਕ ਲਿਆਉਂਦੇ ਹਾਂ, ਕਿਤੇ ਵਾਲਮਾਰਟ ਤੋਂ ਚੀਜ਼ ਚੱਕ ਲਿਆਉਂਦੇ ਹਾਂ, ਕਿਤੇ ਜੈਲਰ ਤੋਂ ਹਾਂ, ਫਿਰ ਜਿੱਦਣ ਫਸ ਜਾਂਦੇ ਹਾਂ ਪੁਲਿਸ ਵਾਲੇ ਕੇਸ ਬਣਾ ਦਿੰਦੇ ਨੇ, ਆਦਤਾਂ ਸਾਡੀਆਂ ਵੀ ਪੁੱਠੀਆਂ ਨੇ, ਅਤੇ ਫਿਰ ਤੁਸੀਂ ਕਹਿੰਦੇ ਪੁਲਿਸ ਵਾਲੇ ਨੇ ਮਾੜੀ ਕੀਤੀ, ਪੁਲਿਸ ਵਾਲੇ ਦਾ ਸੁਭਾਅ ਵੀ ਮਿਰਰ ਹੈ, ਤੁਸੀਂ ਚੋਰੀ ਕੀਤੀ ਉਹਨੇ ਸਜ਼ਾ ਦਵਾਉਣੀ ਹੈ। ਹਾਂਜੀ, ਅਤੇ ਜੇ ਜੱਜ ਹੈ ਉਹ ਵੀ ਮਿਰਰ ਦੀ ਤਰ੍ਹਾਂ ਕਿ ਉਹ ਕੁਰਸੀ ਦੇ ਬੈਠਾ, ਜਿਹੋ ਜਿਹਾ ਨੇ ਕਰਮ ਕੀਤਾ ਉਹਨੂੰ ਰੂਲ ਦੇ ਮੁਤਾਬਕ ਤੁਹਾਨੂੰ ਸਜ਼ਾ ਦੇਣੀ ਪੈਣੀ ਹੈ, ਉਹ ਤੁਹਾਨੂੰ ਇਹ ਨਹੀਂ ਹੈ ਵੀ ਤੁਹਾਨੂੰ ਬਖਸ਼ ਦੂਗਾ ਤੁਹਾਨੂੰ। ਸੋ ਇਸ ਕਰਕੇ ਦੋ ਤਰੀਕੇ ਦੇ ਇਨਸਾਨ ਹੁੰਦੇ ਨੇ, ਤੁਸੀਂ ਵੀ ਮੈਨੂੰ ਫੋਨ ਕਰ ਸਕਦੇ ਹੋ, ਮੈਂ ਤੁਹਾਨੂੰ ਫੇਰ ਵੀ ਰਿਕੁਐਸਟ ਕਰਦਾ, ਵਧੀਆ ਗੱਲ ਹੈ, ਗੱਲਬਾਤ ਕਰੋ, 416-620-1778 ਸਟੂਡੀਓ ਦਾ ਨੰਬਰ ਹੈ, ਤੁਸੀਂ ਗੱਲਬਾਤ ਕਰ ਸਕਦੇ ਹੋ, ਅਤੇ ਇੰਨੇ ਨੂੰ ਆਪਾਂ ਫਿਰ ਕੋਈ ਸੈਕਿੰਡ ਸੌਂਗ ਸੁਣ ਲਈਏ। ਹਾਂਜੀ,
ਖਲ ਦੇ ਜੋੜੇ ਗੁਰੂ ਕੇ ਸਿੱਖ ਹਟਾ, ਮੇਰੀ ਖਲ ਦੇ ਜੋੜੇ ਗੁਰੂ ਕੇ ਸਿੱਖ ਹਟਾ, ਸਵਾਸਾ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਮ, ਸਵਾਸਾ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਮ, ਬਣ ਜਾਵਾਂ ਬੰਦਾ ਮੈਂ ਤੇਰਾ ਹੀ ਕਿਰਪਾ ਨਿਧਾਨ, ਬਣ ਜਾਵਾਂ ਬੰਦਾ ਮੈਂ ਤੇਰਾ ਹੀ ਕਿਰਪਾ ਨਿਧਾਨ, ਸਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਮ, ਸਵਾਸਾਂ ਦੀ ਮਾਲਾ ਨਾਲ ਸਿਮਰਾਂ ਮੈਂ ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ, ਤੇਰਾ ਨਾਮ। ते घर दा धाटी हाँ मैं गुरु नानक दे घर दा चंगा हाँ मंदा हाँ बंदा हाँ उसदा ढाडी हाँ मैं गुरु नानक दे घर दा चंगा हाँ मंदा हाँ बंदा हाँ उसदा मेरा है तन मन सब ओना तो कुर्बान मेरा है तन मन सब ओना तो कुर्बान श्वासां दी माला नल सिमरा मैं तेरा नाम श्वासां दी माला नल सिमरा मैं तेरा नाम बन जावा बंदा मैं तेरा हे कृपा निधान बन जावा बंदा मैं तेरा हे कृपा निधान श्वासां दी माला नल सिमरा मैं तेरा नाम श्वासां दी माला नल सिमरा
You are listening to WTOR 770 AM, Youngstown, Toronto.
Welcome back. ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਅੱਜ ਆਪਾਂ ਮਨੁੱਖੀ ਸੁਭਾਅ ਦੇ ਉੱਪਰ ਮਨੁੱਖੀ ਬਿਹੇਵੀਅਰ ਦੇ ਉੱਪਰ ਗੱਲਬਾਤ ਕਰ ਰਹੇ ਹਾਂ ਕਿ ਦੁਨੀਆਂ ਵਿੱਚ ਜਿੰਨੇ ਵੀ ਇਨਸਾਨ ਨੇ ਉਹਨਾਂ ਦਾ ਸੁਭਾਅ ਕਿਸ ਤਰ੍ਹਾਂ ਦਾ ਹੁੰਦਾ ਜਿਹੜੇ ਸਾਈਕਾਲੋਜਿਸਟ ਨੇ ਉਹਨਾਂ ਨੇ ਗੱਲ ਪਿੱਛੇ ਜਿਹੇ ਰਿਸਰਚ ਕੀਤੀ ਸੀ ਅਤੇ ਰਿਸਰਚ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮਨੁੱਖ ਜਿਹੜਾ ਹੈਗਾ ਉਹਦਾ ਜਿਹੜਾ ਸੁਭਾਅ ਹੈ ਤਿੰਨ ਪ੍ਰਕਾਰ ਦਾ ਹੁੰਦਾ ਹੁਣ ਤੱਕ ਆਪਾਂ ਦੋ ਪ੍ਰਕਾਰ ਡਿਸਕਸ ਕੀਤੀਆਂ ਨੇ ਇੱਕ ਸਟੋਨ ਜਿਹੜਾ ਹੈਗਾ ਸਟੋਨ ਮਾਈਂਡ ਹੈ ਪੱਥਰ ਵਰਗੇ ਦਿਲ ਦੇ ਹੁੰਦੇ ਨੇ ਪੱਥਰ ਵਰਗਾ ਉਹਨਾਂ ਦਾ ਸੁਭਾਅ ਹੁੰਦਾ ਉਹਨਾਂ ਦੇ ਕੋਈ ਅਸਰ ਨਹੀਂ ਜੋ ਉਹਨਾਂ ਦੀ ਸੋਚ ਹੈ ਉਸੇ ਤਰ੍ਹਾਂ ਹੀ ਹੈ ਜਿਹੜਾ ਉਹਦੇ ਸਾਹਮਣੇ ਆ ਕੇ ਉਹਨੇ ਗਾਲ ਕੱਢਦਾ ਨਹੀਂ ਹੈ ਜੇ ਉਹਦਾ ਸੁਭਾਅ ਇਸ ਤਰ੍ਹਾਂ ਹੈ ਜਿੱਥੇ ਗਿਆ ਗੁਰਦੁਆਰੇ 'ਚ ਗਿਆ ਮੰਦਰ 'ਚ ਗਿਆ ਉੱਥੇ ਜੁੱਤੀਆਂ ਚੱਕ ਲਿਆਉਣੀਆਂ ਨੇ ਹਾਂਜੀ ਕਿਸੇ ਦੇ ਤੁਰ ਧੀ ਭੈਣ ਦੀ ਆ ਜੇ ਹੁਣ ਉੱਥੇ ਆਪਣੇ ਦਿੱਲੀ ਦੇ ਵਿੱਚ ਕਾਂਡ ਹੋਇਆ ਸੀਗਾ ਬੱਚੀ ਛੋਟੀ ਸੀ ਬੁੱਧੀ ਭ੍ਰਿਸ਼ਟ ਹੋਈ ਸੀ ਕਿੰਨਾ ਉਹਦੇ ਨਾਲ ਰੇਪ ਗੰਦਾ ਕੀਤਾ ਹਾਲਾਂਕਿ ਫਿਰ ਮੁੜ ਕੇ ਫਾਂਸੀ ਚੜ੍ਹਨਾ ਪਿਆ ਉਹਨਾਂ ਨੂੰ ਉਦੋਂ ਮਾਂ ਬਾਪ ਰੋਂਦੇ ਨੇ ਪਿੱਟਦੇ ਨੇ ਸੋ ਇਸ ਕਰਕੇ ਇਹ ਅਜਿਹੇ ਪ੍ਰਕਾਰ ਦੇ ਲੋਕ ਹੁੰਦੇ ਨੇ ਉਹ ਪੱਥਰ ਦਿਲ ਹੁੰਦੇ ਨੇ ਦੂਜੇ ਹੁੰਦੇ ਨੇ ਮਿਰਰ ਵਾਲੇ ਮਿਰਰ ਵਾਲੇ ਨੇ ਚੰਗਾ ਕਰੋ ਚੰਗਾ ਕਰ ਲੈਂਦੇ ਨੇ ਅਤੇ ਜੇ ਮਾੜਾ ਕਰੋ ਤਾਂ ਮਾੜਾ ਕਰਦੇ ਨੇ ਫਿਰ ਮਾੜਾ ਵੀ ਕਰਦੇ ਨੇ ਇੰਨਾ ਕੁ ਕਿ ਮਾੜਾ ਇੱਕ ਨਹੀਂ ਕਰਦੇ ਡੇਢਾ ਸਵਾਇਆ ਦੋ ਗੁਣਾ ਢਾਈ ਗੁਣਾ ਕਰਕੇ ਮੋੜਦੇ ਨੇ ਜਿੰਨਾ ਚਿਰ ਹੁੰਦਾ ਨਹੀਂ ਗੱਲ ਸੋ ਤੀਜੀ ਪ੍ਰਕਾਰ ਦੇ ਜਿਹੜੇ ਲੋਕ ਹੁੰਦੇ ਨੇ ਉਹਨੂੰ ਕਹਿੰਦੇ ਨੇ ਮਿੱਟੀ ਸੁਭਾਅ ਦੇ ਕਲੇ ਹੁਣ ਤੁਸੀਂ ਕਹੋਗੇ ਆ ਮਿੱਟੀ ਵਾਲੀ ਕਿਹੜੀ ਗੱਲ ਕਰਤੀ ਕਿਉਂਕਿ ਗੱਲ ਆਪਾਂ ਪਹਿਲਾਂ ਪੱਥਰ ਦੀ ਕੀਤੀ ਹੈ ਫਿਰ ਸ਼ੀਸ਼ੇ ਦੀ ਕੀਤੀ ਹੈ ਹੁਣ ਮਿੱਟੀ ਦੀ ਗੱਲ ਕਰ ਲੈਂਦੇ ਹਾਂ ਮਿੱਟੀ ਦੇ ਵਿੱਚ ਇਹਦਾ ਮਤਲਬ ਕੀ ਹੈ ਕਿ ਮਿੱਟੀ ਦੇ ਗੁਣ ਕੀ ਨੇ ਕੁਆਲਿਟੀਜ਼ ਕੀ ਹੈ ਮਿੱਟੀ ਦੀ ਕੁਆਲਿਟੀ ਇਹ ਹੈ ਕਿ ਮਿੱਟੀ ਨੂੰ ਜੋ ਵੀ ਚੀਜ਼ ਮਿੱਟੀ ਨੂੰ ਮਿਲਦੀ ਹੈ ਉਹ ਉਸ ਤੋਂ ਵਧੀਆ ਕਰਕੇ ਉਹਨੂੰ ਬਦਲ ਕੇ ਪੇਸ਼ ਕਰਦੀ ਹੈ ਤੁਸੀਂ ਐਗਜ਼ਾਮਪਲ ਲੈ ਲਓ ਆਪਾਂ ਅੰਬ ਦੀ ਗੁਠਲੀ ਹੈ ਜਿਹੜੀ ਉਹ ਜ਼ਮੀਨ 'ਚ ਪਾਉਂਦੇ ਹਾਂ ਗੁਠਲੀ ਕਿਹੋ ਜਿਹੀ ਹੈ ਖਾਲੀ ਹੈ ਅੰਬ ਤਾਂ ਚੂਸ ਰਿਹਾ ਗੁਠਲੀ ਬਾਕੀ ਉਹ ਗੁਠਲੀ ਆਪਾਂ ਬੀਜਤੀ ਤੁਸੀਂ ਦੇਖੋ ਮਿੱਟੀ ਨੇ ਹੌਲੀ 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 ਪਹਿਲਾਂ ਪੱਤੇ ਬਣਾਉਣੇ ਆ ਫਿਰ ਟਾਹਣੀ ਬਣਾਉਣੀ ਆ ਫਿਰ ਦਰੱਖਤ ਬਣਾਉਣੇ ਫਿਰ ਕਿੰਨੇ ਮਿੱਠੇ ਅੰਬ ਲਾਉਣੇ ਨੇ ਆਪਾਂ ਧਨੀਆ ਅਤੇ ਪੁਦੀਨਾ ਬੀਜਦੇ ਹਾਂ ਪੁਦੀਨਾ ਇੱਕ ਬੀਜ ਦਿੰਦੇ ਹਾਂ ਉਹ ਦੇਖੋ ਕਿੰਨੀ ਵਧੀਆ ਖੁਸ਼ਬੂ ਆਪਣੇ ਗਮਲਿਆਂ 'ਚੋਂ ਨਿਕਲਦੀ ਹੈ ਫੁੱਲ ਬੀਜ ਦਿੰਦੇ ਹਾਂ ਕਲਮ ਲਗਾ ਦਿੰਦੇ ਕੁਛ ਲਗਾ ਦਿੰਦੇ ਸੋ ਮਿੱਟੀ ਦਾ ਇਹ ਸੁਭਾਅ ਹੈ ਕਿ ਜਿਹੜੀ ਵੀ ਚੀਜ਼ ਮਿੱਟੀ ਨੂੰ ਮਿਲਦੀ ਹੈ ਉਹ ਉਸ ਤੋਂ ਵਧੀਆ ਕਰਕੇ ਸਾਨੂੰ ਪੇਸ਼ ਕਰਦੀ ਹੈ ਸੋ ਇਸੇ ਤਰ੍ਹਾਂ ਹੀ ਇਨਸਾਨਾਂ ਦਾ ਜਿਹੜਾ ਸੁਭਾਅ ਹੈ ਕੁਛ ਲੋਕਾਂ ਦਾ ਅਜਿਹਾ ਸੁਭਾਅ ਹੈ ਕਿ ਉਹਨਾਂ ਦੇ ਸੰਪਰਕ 'ਚ ਜਿਹੜਾ ਵੀ ਬੰਦਾ ਆਉਂਦਾ ਉਹ ਉਸ ਤੋਂ ਵਧੀਆ ਉਹਨੂੰ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੀ ਕੰਪਨੀ ਵਿੱਚ ਬੈਠ ਕੇ ਉਹਨਾਂ ਦੀ ਕੰਪਨੀ ਵਿੱਚ ਰਹਿ ਕੇ ਸਾਡੇ ਵਿੱਚ ਵਧੀਆ ਤਰੀਕੇ ਨਾਲ ਐਵੋਲੂਸ਼ਨ ਦੀ ਕਿਰਿਆ ਨਾਲ ਚੰਗੀਆਂ ਤਬਦੀਲੀਆਂ ਆਉਂਦੀਆਂ ਨੇ ਤੁਸੀਂ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕੋਈ ਬੰਦਾ ਸੰਤ ਸੀਗਾ ਅਤੇ ਉਹਨੇ ਕੀ ਕੀਤਾ ਉਹ ਪੂਜਾ ਪਾਠ ਕਰਨ ਵਾਲਾ ਬੰਦਾ ਸੀ ਉਹ ਮਿੱਟੀ ਟਾਈਪ ਦਾ ਸੁਭਾਅ ਸੀ ਉਹਦਾ ਅਤੇ ਉਹ ਆਪਣੀ ਕੁਟੀਆ 'ਚ ਬੈਠਾ ਸੀਗਾ ਅਤੇ ਉਹ ਗਵਾਂਢੀ ਜਿਹੜੇ ਸੀ ਮਾਲਕ ਉੱਥੇ ਕੁਟੀਆ ਦੇ ਨਾਲ ਜਿਹੜੇ ਜ਼ਮੀਨ ਦੇ ਮਾਲਕ ਸੀਗੇ ਉਹ ਵੀ ਸੀਗੇ ਅਤੇ ਉਹਨਾਂ ਨੇ ਦੇਖਿਆ ਵੀ ਇੱਕ ਕੋਈ ਮੇਰੇ ਵਰਗਾ ਨੌਜਵਾਨ ਆ ਗਿਆ ਆ ਕੇ ਤੇ ਉਹਨੂੰ ਸੰਤ ਨੂੰ ਕਹਿਣ ਲੱਗਿਆ ਉਹ ਕੀ ਕਰੀਏ ਨਾ ਪਖੰਡੀ ਜੀ ਕਰੀਏ ਨਾ ਤਾਂ ਐਡਾ ਵਧੀਆ ਸਰੀਰ ਹੈ ਬਾਹਰ ਜਾ ਕੇ ਮਿਹਨਤ ਕਰ ਰੋਟੀ ਕਮਾ ਇੱਥੇ ਪਹਿਲਾਂ ਹਰਾਮ ਦੀਆਂ ਪਾੜਦਾ ਐਂ ਕਰਦਾ ਵਾਹ ਕਰਦਾ ਦੇਸ਼ ਦੀ ਕਰੀ ਗਿਆ ਅਤੇ ਉਹਦੇ ਸੰਤ ਸੀਗੇ ਉਹ ਬੱਚੇ ਉਹਦੇ ਕੰਨੀ ਦੇਖ ਕੇ ਸਮਾਈਲ ਦਿੰਦੇ ਰਹੇ ਉਹ ਰੱਜ ਕੇ ਗਾਲਾਂ ਗੂਲਾਂ ਕੱਢ ਕੇ ਜੋ ਉਹਦੇ ਦਿਲ 'ਚ ਹੈ ਬੋਲ ਕੇ ਉਹ ਚਲਿਆ ਗਿਆ ਅਤੇ ਜਦੋਂ ਚਲਿਆ ਗਿਆ ਅਤੇ ਉਹ ਜ਼ਮੀਨ ਦਾ ਮਾਲਕ ਸੀ ਉਹਦੇ ਕੋਲ ਆਇਆ ਉਹਨੂੰ ਕਹਿੰਦਾ ਸੰਤ ਜੀ ਮਹਾਤਮਾ ਜੀ ਕੀ ਗੱਲ ਉਹ ਬਿਨਾਂ ਮਤਲਬ ਤੁਹਾਨੂੰ ਆ ਕੇ ਗਾਲਾਂ ਕੱਢ ਗਿਆ ਤੁਹਾਡੀ ਬੇਇੱਜ਼ਤੀ ਕਰ ਗਿਆ ਤੁਸੀਂ ਕੁਛ ਬੋਲੇ ਹੀ ਨਹੀਂ ਉਹ ਕਹਿੰਦੇ ਕੁਛ ਨਹੀਂ ਕੋਈ ਗੱਲ ਨਹੀਂ ਇਹ ਕਹਿੰਦਾ ਦੋ ਕੁ ਦਿਨ ਦੇਖ ਦੋ ਦਿਨਾਂ ਦੇ ਵਿੱਚ ਦੇਖੀਏ ਇਹੀ ਜਿਹੜਾ ਬੰਦਾ ਗਾਲਾਂ ਕੱਢਦਾ ਨਾ ਇਹਦਾ ਹਾਲ ਦੇਖੀ ਕੀ ਹੋਊਗਾ ਉਹ ਚੁੱਪ ਕਰ ਗਿਆ ਉਹ ਅਗਲੇ ਦਿਨ ਫਿਰ ਆ ਗਿਆ ਬੰਦਾ ਉਹੀ ਮੁੰਡਾ ਉੱਥੇ ਆ ਕੇ ਜਿਹੜਾ ਪਹਿਲੇ ਦਿਨ ਉਹਨੇ ਗਾਲਾਂ ਦੱਬ ਕੇ ਕੱਢੀਆਂ ਸੀ 20 ਮਿੰਟ ਗਾਲਾਂ ਕੱਢ ਕੇ ਗਿਆ ਸੀਗਾ ਅੱਜ 10 ਕੁ ਮਿੰਟ ਕੱਢ ਕੇ ਗਿਆ ਵੀ ਤੂੰ ਐਂ ਨਹੀਂ ਕਰਦਾ ਤੂੰ ਫੇਰ ਅੱਜ ਬੈਠਾ ਮੈਂ ਤਾਂ ਸੋਚਿਆ ਤੈਨੂੰ ਸ਼ਰਮ ਆਊਗੀ ਤੂੰ ਇੱਥੋਂ ਕੁਟੀਆ 'ਚੋਂ ਨਿਕਲ ਕੇ ਆਪਣੇ ਕਿਤੇ ਬਾਹਰ ਜਾ ਕੇ ਜੋਬ ਕਰੀਗਾ ਫਲਾਣਾ ਕਰੀਗਾ ਧੀਆਂ ਪੁੱਤਾਂ ਨੂੰ ਛੱਡ ਕੇ ਆ ਗਿਆ ਐਂ ਕਰਤਾ ਵਾਹ ਕਰਤਾ ਅੱਜ ਪਰ ਘੱਟ ਬੋਲਿਆ ਜਦੋਂ ਬੋਲ ਕੇ ਜਾਣ ਲੱਗਿਆ ਤਾਂ ਸੰਤ ਕਹਿੰਦਾ ਬੇਟਾ ਕੁਛ ਹੋਰ ਕਹਿੰਦਾ ਕਹਿ ਲੈ ਤੇਰੇ ਘਰ ਦੇ ਠੀਕ ਠਾਕ ਨੇ ਤੇਰੀ ਸਿਹਤ ਠੀਕ ਹੈ ਉਹ ਐਂ ਕਹਿ ਕੇ ਚਲਿਆ ਗਿਆ ਅਤੇ ਤੀਜਾ ਦਿਨ ਜਦੋਂ ਆਇਆ ਉਹ ਨੌਜਵਾਨ ਜਦੋਂ ਸੰਤਾਂ ਦੇ ਕੋਲ ਆਇਆ ਅਤੇ ਅੱਗੇ ਪੈਰੀ ਪੈ ਗਿਆ ਨਾਲੇ ਰੋਣ ਲੱਗਾ ਕਹਿੰਦਾ ਜੀ ਮਹਾਰਾਜ ਜੀ ਮੈਨੂੰ ਤੁਸੀਂ ਮਾਫ਼ ਕਰ ਦਿਓ ਉਹ ਕਹਿੰਦਾ ਬੇਟਾ ਕੀ ਗੱਲ ਹੋ ਗਈ ਮਾਫ਼ੀ ਦੀ ਕੀ ਗੱਲ ਹੋ ਗਈ ਕਹਿੰਦਾ ਜੀ ਪਹਿਲੇ ਦਿਨ ਤੁਹਾਨੂੰ ਮੈਂ ਗਾਲਾਂ ਕੱਢੀਆਂ ਤੁਸੀਂ ਕੁਛ ਨਹੀਂ ਕਿਹਾ ਮੈਨੂੰ ਦੂਜੇ ਦਿਨ ਮੈਂ ਤੁਹਾਨੂੰ ਕਿੰਨਾ ਬੁਰਾ ਭਲਾ ਬੋਲ ਕੇ ਗਿਆ ਤੁਸੀਂ ਮੈਨੂੰ ਜਾਂਦੇ ਉਹਨੂੰ ਕਿਹਾ ਬੇਟਾ ਤੇਰਾ ਠੀਕ ਠਾਕ ਹੈ ਘਰ ਦੇ ਸਾਰੇ ਠੀਕ ਠਾਕ ਨੇ ਕਹਿੰਦਾ ਮੈਂ ਰਾਤ ਸਾਰੀ ਸੁੱਤਾ ਨਹੀਂ ਵੀ ਮੈਂ ਉਹਨੂੰ ਐਵੇਂ ਬਿਨਾਂ ਮਤਲਬ ਗਾਲਾਂ ਕੱਢੀ ਗਿਆ ਸੰਤ ਨੂੰ ਉਹ ਮੈਨੂੰ ਬੇਟਾ ਕਹੀ ਜਾਂਦਾ ਬੇਟਾ 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 ਕਹੀ ਜਾਂਦਾ ਕਹਿੰਦਾ ਮੈਨੂੰ ਸਾਰੀ ਰਾਤ ਨੀਂਦ ਨਹੀਂ ਇਸ ਕਰਕੇ ਮੈਂ ਮਾਫ਼ੀ ਮੰਗਣ ਆਇਆ ਤੁਹਾਡੇ ਕੋਲੋਂ ਮੈਨੂੰ ਮਾਫ਼ ਕਰ ਦਿਓ ਸੰਤ ਕਹਿੰਦੇ ਦੇਖੋ ਗੱਲ ਇਹ ਹੈ ਬੇਟਾ ਮੈਂ ਮਾਫ਼ੀ ਤਾਂ ਮੰਗੀ ਹੈ ਜੇ ਕੋਈ ਮੇਰੇ ਦਿਲ 'ਚ ਗੱਲ ਹੋਵੇ ਮੇਰੇ ਦਿਲ 'ਚ ਤਾਂ ਕੋਈ ਗੁੱਸਾ ਨਹੀਂ ਉਹ ਕਹਿੰਦਾ ਨਹੀਂ ਜੀ ਗੁੱਸਾ ਕਿਉਂ ਨਹੀਂ ਕਹਿੰਦਾ ਦੇਖ ਜਦੋਂ ਤੂੰ ਪਹਿਲੇ ਦਿਨ ਵੀ ਮੈਨੂੰ ਗਾਲਾਂ ਕੱਢਦਾ ਸੀਗਾ ਤੈਨੂੰ ਗੁੱਸਾ ਚੜਿਆ ਵਾ ਸੀਗਾ ਤੈਨੂੰ ਤਾਂ ਗੁੱਸਾ ਚੜਿਆ ਸੀ ਮੈਂ ਤਾਂ ਤੇਰੇ ਅੰਦਰ ਗੁੱਸੇ ਦੇ ਥੱਲੇ ਦੇਖਦਾ ਸੀ ਵੀ ਜਿਹੜੀ ਜੜ ਹੈ ਬੇਸ ਹੈ ਜਿੱਥੇ ਗੁੱਸੇ ਤੋਂ ਗੁੱਸਾ ਉੱਪਰ ਉੱਪਰ ਹੈ ਥੱਲੇ ਜਿਹੜਾ ਬੇਸ ਹੈ ਉਹ ਤਾਂ ਬੜਾ ਸਾਫ਼ ਹੈ ਉੱਥੇ ਤਾਂ ਪਰਮਾਤਮਾ ਰਹਿੰਦਾ ਉੱਥੇ ਤਾਂ ਤੇਰੀ ਆਤਮਾ ਹੈ ਉਹ ਤਾਂ ਬੜੀ ਸ਼ਾਂਤ ਹੈ ਸੋ ਇਸ ਕਰਕੇ ਮੈਨੂੰ ਗੁੱਸਾ ਥਿਆ ਨਹੀਂ ਦੇਖ ਲਓ ਨਾ ਉਹ ਬੰਦਾ ਵੀ ਦੇਖ ਕੇ ਹੈਰਾਨ ਹੋ ਗਿਆ ਜਿਹਨੇ ਕਿਹਾ ਵੀ 3 ਦਿਨਾਂ ਚੇਂਜ ਹੋ ਗਿਆ ਉਹ ਸੰਤਾਂ ਨੇ ਸਮਝਾਇਆ ਉਹਨਾਂ ਨੂੰ ਕਹਿੰਦਾ ਗੱਲ ਇਹ ਹੈ ਵੀ ਤੇਰਾ ਗੁੱਸੇ ਦਾ ਅਵਾਲ ਹੈ ਜੇ ਮੈਂ ਵੀ ਮੂਹਰੋਂ ਗੁੱਸਾ ਹੋ ਜਾਂਦਾ ਤੈਨੂੰ ਕੁਛ ਕਹਿ ਦਿੰਦਾ ਜਿਹੜਾ ਤੂੰ 20 ਮਿੰਟ ਬੋਲਿਆ ਸੀ ਤੂੰ 40 ਮਿੰਟ ਬੋਲਣਾ ਸੀਗਾ ਮੈਂ ਪਹਿਲੇ ਦਿਨ ਸ਼ਾਂਤ ਰਿਹਾ ਅਤੇ ਤੇਰਾ ਦੂਜੇ ਦਿਨ ਘੱਟ ਗਿਆ ਗੁੱਸਾ ਅਤੇ ਜਦੋਂ ਮੈਂ ਆਪਣੀ ਹਲੀਮੀ ਦੇਖੀ ਤਾਂ ਤੇਰੇ ਉਹ ਅਸਰ ਹੋਇਆ ਸੋ ਕਹਿਣ ਦਾ ਪਰਪਜ਼ ਇਹ ਹੈ ਵੀ ਗੁੱਸਾ ਸਾਡੇ ਉੱਪਰ ਹੁੰਦਾ ਉੱਪਰ ਕਿਵੇਂ ਹੁੰਦਾ ਦੇਖੋ ਜਿਹੜੀ ਆਪਣੀ ਦਾਲ ਹੈ ਮੂੰਗੀ ਦੀ ਦਾਲ ਲੈ ਲਓ ਮੋਠ ਲੈ ਲਓ ਮਾਂਹ ਲੈ ਲਓ ਆਪਾਂ ਘਰ ਮੈਂ ਤਾਂ ਪ੍ਰੈਕਟੀਕਲ ਗੱਲਾਂ ਕਰਦਾ ਚਾਵਲ ਲੈ ਲਓ ਚਲੋ ਆਪਾਂ ਚਾਵਲ ਜਦੋਂ ਬਣਾਉਣੇ ਆ ਕੀ ਕਰਦੇ ਹਾਂ ਪਹਿਲਾਂ ਭਾਂਡੇ ਦੇ ਵਿੱਚ ਉਹਨੂੰ ਭਿਉਣੇ ਆ ਪਾਣੀ ਪਾ ਕੇ ਰੱਖਦੇ ਹਾਂ ਜਦੋਂ ਪਾਣੀ ਪਾ ਕੇ 5 ਮਿੰਟ 10 ਮਿੰਟ 15 ਮਿੰਟ ਕਰਦੇ ਹਾਂ ਅਤੇ ਉਹਦੇ ਉੱਪਰ ਮੈਲ ਜੀ ਆ ਜਾਂਦੀ ਹੈ ਦਾਲਾਂ ਦੇ ਉੱਤੇ ਵੀ ਚਾਵਲਾਂ ਦੇ ਉੱਤੋਂ ਦੀ ਉਹ ਆਪਾਂ ਪੋਲੀ ਪੋਲੀ ਉਹਨੂੰ ਨਿਤਾਰ ਦਿੰਦੇ ਅਤੇ ਥੱਲੇ ਉਹ ਸਾਫ਼ ਹੋ ਜਾਂਦਾ ਇਸੇ ਤਰ੍ਹਾਂ ਹੀ ਐਗਜੈਕਟਲੀ ਸਾਡਾ ਜਿਹੜਾ ਗੁੱਸਾ ਹੈ 2 ਮਿੰਟ ਦਾ 4 ਮਿੰਟ ਦਾ 10 ਮਿੰਟ ਦਾ 15 ਮਿੰਟ ਦਾ ਉਹ ਉੱਪਰਲਾ ਅਵਾਲ ਹੈ ਉਹਨੂੰ ਹੌਲੀ 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 ਉਹਨੂੰ ਸ਼ਾਂਤ ਕਰ ਦਿਓ ਉਹ ਨਿਕਲ ਜੇ ਅਤੇ ਥੱਲਿਓਂ ਅਸੀਂ ਸਾਫ਼ ਸੋ ਕਹਿਣ ਦਾ ਪਰਪਜ਼ ਇਹ ਹੈ ਕਿ ਜੇ ਆਪਾਂ ਮੂਹਰੋਂ ਮਿਰਰ ਦੀ ਤਰ੍ਹਾਂ ਰਿਸਪੋਂਸ ਦਿਆਂਗੇ ਵੀ ਉਹ ਵੀ ਗੁੱਸੇ ਆ ਮੈਂ ਵੀ ਗੁੱਸੇ ਆ ਫਿਰ ਡਾਂਗ ਸੋਟੀ ਚੱਲੂਗੀ ਫਿਰ ਪੁਲਿਸ ਵਾਲੇ ਹੱਥਕੜੀਆਂ ਲਾਉਣਗੇ ਫਿਰ ਜੇਲ੍ਹਾਂ 'ਚ ਜਾਵਾਂਗੇ ਕੋਰਟਾਂ 'ਚ ਜਾਵਾਂਗੇ ਫਿਰ ਜੇ ਇੱਕ ਬੰਦਾ ਸ਼ਾਂਤ ਹੋ ਜੇ ਤਾਂ ਸਾਰੀ ਗੱਲ ਹੱਲ ਹੋ ਜਾਂਦੀ ਹੈ ਹਾਲਾਂਕਿ ਕਈ ਵਾਰੀ ਬੰਦਾ ਕਹਿੰਦਾ ਇਹਦਾ ਚੁੱਪ ਜਾਊਗਾ ਮੈਂ ਇਹਨੂੰ ਕਿੰਨੀਆਂ ਗਾਲਾਂ ਕੱਢ ਗਿਆ ਉਹ ਆਪਣੇ ਆਪ ਨੂੰ ਵੱਡਾ ਬਦਮਾਸ਼ ਬਣਿਆ ਫਿਰਦਾ ਮੈਂ ਤਾਂ ਗਾਲਾਂ ਕੱਢਿਆ ਮੂਹਰੇ ਬੋਲਿਆ ਨਹੀਂ ਉਹ ਭਾਈ ਸਾਹਿਬ ਬੋਲਿਆ ਨਹੀਂ ਉਹ ਤੇਰੇ ਵਰਗਾ ਬੇਵਕੂਫ ਨਹੀਂ ਹੈ ਉਹ ਸਿਆਣਾ ਉਹ ਚੁੱਪ ਹੈ ਕਿਉਂਕਿ ਮੌਲਾਨਾ ਰੂਮ ਨੇ ਕਿਹਾ ਸੀਗਾ ਕਿ ਜਿਹੜਾ ਮੂਨ ਹੈ ਸਾਈਲੈਂਸ ਹੈ ਚੁੱਪ ਹੈ ਸ਼ਾਂਤ ਹੈ ਉਹ ਈਸ਼ਵਰ ਦੀ ਗੋਡ ਦੀ ਭਾਸ਼ਾ ਹੈ ਜਿਹੜਾ ਬੰਦਾ ਸ਼ਾਂਤ ਰਹੇ ਜਿਹੜਾ ਚੁੱਪ ਰਹੇ ਪਰ ਚੁੱਪ ਦਾ ਹੁਣ ਮਤਲਬ ਥੋੜ੍ਹੀ ਜਿਹੀ ਗੱਲ ਕਿਉਂਕਿ ਗੱਲ ਅੱਗੇ ਕੰਟਰਾਡਿਕਸ਼ਨ ਨਾ ਹੋ ਜਾਵੇ ਮੈਂ ਦੱਸਣੀ ਚਾਹੁੰਦਾ ਵੀ ਜਿਹੜਾ ਮੂਨ ਹੈ ਜਦੋਂ ਕੋਈ ਬੁਰੀ ਗੱਲ ਹੋਵੇ ਕੋਈ ਨਿੰਦਿਆ ਕਰ ਰਿਹਾ ਚੁਗਲੀ ਕਰ ਰਿਹਾ ਗਾਲਾਂ ਦੇ ਰਿਹਾ ਚੋਰੀ ਕਰ ਰਿਹਾ ਠੱਗੀ ਕਰ ਰਿਹਾ ਕੁਛ ਵੀ ਕਰ ਰਿਹਾ ਜਿਹੜੀ ਬੁਰੀ ਹੈ ਉਦੋਂ ਚੁੱਪ ਰਹੋ ਪਰ ਜੇ ਕੋਈ ਚੰਗੀ ਕਰ ਰਿਹਾ ਉਦੋਂ ਚੁੱਪ ਨਾ ਰਹੋ ਉਦੋਂ ਸ਼ਾਬਾਸ਼ ਦਿਓ ਉਦੋਂ ਆਪਣਾ ਮੂੰਹ ਖੋਲ੍ਹੋ ਕਿਸੇ ਦੇ ਘਰ ਗਏ ਹੋ ਤੁਹਾਡੀ ਘਰ ਵਾਲੀ ਹੋਈ ਹੈ ਵਧੀਆ ਉਹਨੇ ਮਟਰ ਪਨੀਰ ਦੀ ਸਬਜ਼ੀ ਬਣਾਈ ਹੈ ਜਿਵੇਂ ਅੱਜ ਸਾਡੇ ਘੀਆ ਦੇ ਪਰੌਂਠੇ ਬਣਾਏ ਨੇ ਮੈਨੂੰ ਦੁਪਹਿਰੇ ਖਵਾਏ ਨੇ ਅਤੇ ਮੈਨੂੰ ਜੇ ਸਵਾਦ ਲੱਗੇ ਮੈਂ ਚੁੱਪ ਕਰਕੇ ਖਾ ਕੇ ਕੁਰਲੀ ਜੀ ਕਰਕੇ ਉਹਨੂੰ ਚਲੇ ਜਾਵਾਂ ਜਿਹੜੇ ਬੰਦੇ ਨੇ ਘੰਟਾ ਲਾ ਕੇ ਪਹਿਲਾਂ ਕੱਦੂਕਸ 'ਚ ਘੀਆ ਰਗੜਿਆ ਫਿਰ ਉਹਦਾ ਆਟੇ 'ਚ ਗੁੰਨੀ ਫਿਰ ਪਰੌਂਠੀਆਂ ਬਣਾ ਕੇ ਖਵਾਈਆਂ ਫਿਰ ਦਹੀਂ ਪਾ ਕੇ ਦਿੱਤਾ ਫਿਰ ਮਿਰਚਾਂ ਦਾ ਅਚਾਰ ਪਾ ਕੇ ਦਿੱਤਾ ਮੇਰਿਆ ਕੇ ਮੂੰਹ ਟੁੱਟੇ ਉੱਥੇ ਮੈਂ ਚੁੱਪ ਨਹੀਂ ਜਾਣਾ ਉੱਥੇ ਦੋ ਸ਼ਬਦ ਚੰਗੇ ਕਹਿੰਦੇ ਆ ਵੀ ਭਗਵਾਨ ਨੇ ਮਜ਼ਾ ਹੀ ਆ ਗਿਆ ਰੋਟੀ ਖਾ ਕੇ ਅਲ ਨੂੰ ਵੀ ਖੁਸ਼ੀ ਹੋਊ ਸੋ ਕਹਿਣ ਦਾ ਮਤਲਬ ਮੂਨ ਦਾ ਇਹ ਕੋਨਸੈਪਟ ਨਹੀਂ ਲੈਣਾ ਵੀ ਹਰ ਵਕਤ ਗੂੰਗੇ ਹੀ ਬਣੇ ਰਹੋ। ਜਦੋਂ ਕੋਈ ਬੁਰਾ ਕੰਮ ਕਰਦਾ ਚੁੱਪ ਰਹੋ, ਜੇ ਕੋਈ ਬੰਦਾ ਚੁਗਲੀ ਕਰਦਾ ਨਿੰਦਿਆ ਕਰਦਾ, ਹੁਣ ਕੋਈ ਐਵੇਂ ਨਵਜੋਤ ਸਿੰਘ ਸਿੱਧੂ ਨੂੰ ਫੜੀ ਫਿਰੇ, ਕੋਈ ਇਮਰਾਨ ਖਾਨ ਨੂੰ ਫੜੀ ਫਿਰੇ, ਕੋਈ ਆਹ ਆਪਣੇ ਨਵਾਜ਼ ਸ਼ਰੀਫ ਨੂੰ ਫੜੀ ਫਿਰੇ, ਉਹ ਜੇ ਇੱਕ ਦੂਜੇ ਨਾਲ ਭਿੜਦੇ ਨੇ, ਤੁਸੀਂ ਪਾਰਟੀਸਪੇਟ ਨਾ ਕਰੋ, ਚੁੱਪ ਰਹੋ ਦੇਖੋ। ਪਰ ਜੇ ਕੋਈ ਕਿਸੇ ਦੀ ਤਾਰੀਫ ਕਰ ਰਿਹਾ, ਤੁਹਾਨੂੰ ਕੋਈ ਚੰਗੀ ਗੱਲ ਲੱਗੀ, ਉੱਥੇ ਤੁਹਾਨੂੰ ਬੋਲਣਾ ਜ਼ਰੂਰ ਚਾਹੀਦਾ ਹੈ। ਹਾਂਜੀ, ਸੋ ਇਸ ਕਰਕੇ ਸਾਨੂੰ ਇਹ ਗੱਲ ਹਮੇਸ਼ਾ ਸੋਚਣੀ ਚਾਹੀਦੀ ਹੈ ਵੀ ਅਸੀਂ ਆਪਣੇ ਆਪ ਨੂੰ ਕਿਸ ਤਰ੍ਹਾਂ ਦਾ ਬਣਨਾ ਚਾਹੁੰਦੇ ਹਾਂ। ਹਰ ਬੰਦਾ ਆਪਣੇ ਆਪ ਨੂੰ ਸੋਚੇ, ਕਿਉਂਕਿ ਇਹ ਨਹੀਂ ਵੀ ਜਿਵੇਂ ਪਹਿਲਾਂ ਮੈਂ ਕੋਈ ਬਦਮਾਸ਼ ਹਾਂ ਜਾਂ ਕੋਈ ਮੈਂ ਚੋਰ ਹਾਂ ਜਾਂ ਮੈਂ ਕੋਈ ਠੱਗ ਹਾਂ ਜਾਂ ਕੋਈ ਮੈਂ ਚੰਗਾ, ਬਾਅਦ 'ਚ ਚੇਂਜ ਨਹੀਂ ਹੋ ਸਕਦਾ। ਇਹ ਕੰਪਨੀ ਦਾ ਬੜਾ ਅਸਰ ਹੁੰਦਾ। ਆਪਾਂ ਜਿਹੜਾ ਰੇਡੀਓ ਟਾਕ ਸ਼ੋਅ ਵੀ ਕਰਦੇ ਹਾਂ, ਇਹਦਾ ਕੋਈ ਪਰਪਜ਼ ਹੁੰਦਾ ਵੀ ਕੋਈ ਤਿਲ ਫੁੱਲ ਕੋਈ ਚੰਗੀ ਗੱਲ ਕਿਸੇ ਦੇ ਕੰਨ 'ਚ ਪੈ ਜਾਵੇ ਸ਼ਾਇਦ ਆਪਣੇ ਆਪ ਨੂੰ, ਜੇ ਤਾਂ ਇਵੇਂ ਹਵਾ 'ਚ ਗੱਲਾਂ ਕਰਕੇ ਚਲੀਏ ਉਹਦਾ ਕੋਈ ਅਸਰ ਨਹੀਂ ਪੈਂਦਾ। ਪਰ ਜੇ ਉਹਦੇ ਪਿੱਛੇ ਲੌਜਿਕ ਦੇ ਕੇ ਗੱਲ ਸਮਝਾਈਏ ਵੀ ਕੀ ਗੱਲ ਆ, ਹੋ ਸਕਦਾ ਇੱਕ ਦੇ, ਦੋ ਦੇ, ਤਿੰਨ ਦੇ ਜੇ ਪੱਲੇ ਪੈ ਜਾਵੇ ਕਿਸੇ ਦੀ ਜ਼ਿੰਦਗੀ ਬਦਲ ਜੇ, ਤਾਂ ਹੋਰ ਕੀ ਚਾਹੀਦਾ। ਇਹ ਵੀ ਜੋ ਕੁਛ ਮੈਂ ਬੋਲ ਰਿਹਾ ਮਾਲਕ ਹੀ ਮੂੰਹੋਂ ਕਢਾ ਰਿਹਾ, ਹਾਂਜੀ, ਅਦਰਵਾਈਜ਼ ਤਾਂ ਕੋਈ ਕੁਛ ਨਹੀਂ ਹੈ। ਆਪਾਂ ਕਿਹੜਾ ਕੋਈ ਕਿਤਾਬਾਂ ਦਾ ਗਿਆਨ ਇਕੱਠਾ ਕੀਤਾ ਹੋਵੇ ਵੀ ਇੱਧਰ ਲਈ ਉਹਨੇ ਕਿਹਾ ਉਹਨੇ ਕਿਹਾ, ਜੋ ਕੁਛ ਆਪਾਂ ਜ਼ਿੰਦਗੀ 'ਚ ਦੇਖ ਰਹੇ ਹਾਂ, ਜੋ ਕੁਛ ਵਾਪਰਦੀਆਂ ਨੇ ਉਹੀ ਗੱਲਾਂ ਨੇ। ਜਾਂ ਮਿਰਰ ਦੀ ਗੱਲ ਹੈ, ਮੈਂ ਤਾਂ ਆਪਣੇ 'ਤੇ ਲਾਗੂ ਕਰਦਾ, ਕਦੇ ਨਹੀਂ ਹੁੰਦਾ ਸੀ। ਪਰ ਹੌਲੀ 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 ਸੰਤਾਂ ਦੀ ਕਿਰਪਾ ਨਾਲ, ਸੰਤਾਂ ਦੀ ਕਿਰਪਾ, ਮਹਾਰਾਜ ਦੀ ਕਿਰਪਾ ਦੇ ਨਾਲ, ਉਹਨਾਂ ਦੀ ਕੰਪਨੀ ਨਾਲ ਆਪਣੇ ਸੁਭਾਅ ਦੇ ਵਿੱਚ ਚੇਂਜ ਆ ਗਈ। ਚੇਂਜ ਕੀ ਹੋ ਗਈ ਵੀ ਕਿ ਆਪਾਂ ਕਿਹਨਾਂ ਨਾਲ ਛੱਡੋ ਪਰਾਂ, ਆਪਾਂ ਕਾਹਦੇ ਲਈ ਪੰਗਾ ਪਾਉਣਾ ਵੀ ਉਹ ਜਿਹੜਾ ਸਾਡਾ ਸੈਕਟਰੀ ਆ ਉਹ ਚੋਰੀ ਕਰਦਾ, ਜਾਂ ਸਾਡਾ ਚੇਅਰਮੈਨ ਆ ਉੱਥੇ ਵੈਂਕੂਵਰ ਦੇ ਵਿੱਚ ਉਹ ਕੁੜੀ ਨਾਲ ਨਜਾਇਜ਼ ਹੀ ਸੰਬੰਧ ਕਰੀ ਬੈਠਾ ਸੀਗਾ। ਆਪਾਂ ਕੀ ਲੈਣਾ, ਆਪਾਂ ਆਪਣਾ ਪਾਠ ਕਰੋ ਜਿਹਦੇ ਫਾਇਦਾ ਹੋਣਾ। ਸੋ ਸ਼ਾਂਤ, ਜਿੱਥੇ ਬੁਰੀਆਂ ਗੱਲਾਂ ਤੋਂ ਸ਼ਾਂਤ ਰਹੋ, ਜਿੱਥੇ ਚੰਗੀਆਂ ਗੱਲਾਂ ਕੋਈ ਹੈਗੀਆਂ ਵੀ ਦਾਰੂ ਨਹੀਂ ਪੀਂਦੇ, ਇਹ ਚੰਗਾ ਕੰਮ ਕਰਦੇ ਨੇ, ਇਹ ਭੈਣ ਨੂੰ ਭੈਣ ਸਾਹਬਦੇ ਨੇ, ਕਰੈਕਟਰ ਅੱਛਾ ਹੈ, ਅਤੇ ਉੱਥੇ ਤੁਸੀਂ ਸ਼ਾਬਾਸ਼ ਦਿਓ ਉਹਨਾਂ ਨੂੰ ਸਤਸੰਗ ਦੇ ਵਿੱਚ। ਪਰ ਜੇ ਕੋਈ ਬੰਦਾ ਗਲਤ ਕਰ ਰਿਹਾ ਉੱਥੇ ਚੁੱਪ ਰਹੋ, ਜੋ ਰੱਬ ਦੇ ਉੱਤੇ ਛੱਡ ਦਿਓ। ਰੱਬ ਨੇ ਜਿਹੜੀ ਸਜ਼ਾ ਦੇਣੀ ਹੈ ਉਹਦੇ ਹੱਥ ਬੜੇ ਲੰਬੇ ਨੇ, ਲੋਕਾਂ ਦਾ ਜਿੰਨਾ ਮਰਜ਼ੀ ਚੰਗਾ ਇੰਪਰੈਸ਼ਨ ਹੈ। ਸੋ ਸਾਨੂੰ ਇਹ ਹਮੇਸ਼ਾ ਜ਼ਿੰਦਗੀ ਦੇ ਵਿੱਚ ਸੋਚਣਾ ਚਾਹੀਦਾ ਵੀ ਅਸੀਂ ਕਿਸ ਤਰ੍ਹਾਂ ਦੇ ਬਣਨਾ ਚਾਹੁੰਦੇ ਹਾਂ, ਲੋਕ ਸਾਨੂੰ ਕਿਸ ਤਰ੍ਹਾਂ ਯਾਦ ਰੱਖਣ। ਕੀ ਸਾਨੂੰ ਇਹ ਯਾਦ ਰੱਖਣ ਵੀ ਇਹ ਤਾਂ ਮੂਮਨਾ ਠੱਗ ਹੈ, ਇਹ ਤਾਂ ਡਰਾਮੇਬਾਜ਼ ਹੈ, ਇਹ ਉੱਪਰੋਂ ਮਿੱਠਾ ਰਹਿੰਦਾ ਵਿੱਚੋਂ ਛੁਰੀਆਂ ਚਲਾਉਂਦਾ, ਇਹ ਝੂਠਾ, ਮੌਕੇ ਦਾ ਗਦਾਰ ਹੈ, ਮੌਕੇ ਦੇ ਆ ਕੇ ਗੱਲ ਬਦਲ ਜਾਂਦਾ, ਮੌਕੇ ਦੇ ਆ ਕੇ ਵਾਅਦਾ ਕਰਕੇ ਮੁੱਕਰ ਜਾਂਦਾ। ਜਾਂ ਤੁਹਾਨੂੰ ਇਹ ਗੱਲ ਕਹੇ ਵੀ ਨਹੀਂ, ਬੰਦਾ ਆਊਟਸਪੋਕਨ ਹੈ, ਜਿਹੜੀ ਗੱਲ ਕਹਿੰਦਾ ਉਹਦੇ ਉੱਤੇ ਸਟੈਂਡ ਕਰਦਾ, ਸੱਚਾ ਬੰਦਾ, ਮੂੰਹ 'ਤੇ ਗੱਲ ਕਹਿ ਸਕਦਾ, ਇਮਾਨਦਾਰ ਹੈ, ਠੱਗੀ ਨਹੀਂ ਕਰਦਾ। ਮਤਲਬ ਗੁਣ ਵੀ ਨੇ, ਔਗਣ ਵੀ ਨੇ, ਤੁਸੀਂ ਕਿਹੋ ਜਿਹੇ ਬਣਨਾ ਚਾਹੁੰਦੇ ਹੋ, ਜਿਸ ਤਰ੍ਹਾਂ ਦੇ ਤੁਸੀਂ ਬਣਨਾ ਚਾਹੁੰਦੇ ਹੋ ਉਹਦੇ ਲਈ ਜ਼ਰੂਰੀ ਹੈ ਕਿ ਤੁਹਾਨੂੰ ਕਰਨੀ ਵੀ ਉਹੀ ਜਿਹੀ ਕਰਨੀ ਪਊਗੀ। ਸਿਰਫ ਸ਼ਬਦਾਂ ਦੇ ਨਾਲ ਨਹੀਂ, ਸ਼ਬਦਾਂ ਨਾਲ ਤਾਂ ਹਰੇਕ ਬੰਦਾ ਚਾਹੁੰਦਾ ਕਿ ਮੈਂ ਧਰਮਾਤਮਾ ਬਣ ਜਾਂ, ਐਕਟਰ ਬਣ ਜਾਂ, ਮੈਂ ਕੋਈ ਪੋਲੀਟੀਸ਼ੀਅਨ ਬਣ ਜਾਂ, ਕੋਈ ਵਧੀਆ ਨੇਕ ਬਣ ਜਾਂ। ਜੇ ਹੁਣ ਜਿਹੜੇ ਬੰਦੇ ਆ, ਦੇਖੋ ਨਾ ਵੈਂਕੂਵਰ ਦੇ ਵਿੱਚ ਫਲੱਡ ਆ ਗਏ, ਜਿਹੜੇ ਫਲੱਡ ਆ ਗਏ ਅਸੀਂ ਆਰਾਮ ਨਾਲ ਬੈਠੇ ਹਾਂ, ਜੇ ਸਾਡਾ ਕੋਈ ਆਪਣਾ ਧੀ ਪੁੱਤ ਫਸਿਆ ਹੁੰਦਾ ਤਾਂ ਅਸੀਂ ਚੀਕਾਂ ਮਾਰਨੀਆਂ, ਫਟਾਫਟ ਕਹਿੰਦੇ ਸਾਡੀ ਕੋਈ ਮਦਦ ਕਰੋ। ਪਰ ਜਿਨ੍ਹਾਂ ਨੇ ਜਿਹੜੇ ਇੱਥੇ ਵੀ ਬੈਠੇ ਨੇ ਉਹ ਆਪਣਾ ਤਿਲ ਫੁੱਲ ਦਾਨ ਕਰਦੇ ਨੇ, ਕੋਈ ਹੈਲੀਕਾਪਟਰ ਸਹਾਇਤਾ ਕਰਦਾ, ਕੋਈ ਕੁਛ ਸਹਾਇਤਾ ਕਰਦਾ, ਉਹਨਾਂ ਨੂੰ ਫਿਰ ਲੋਕ ਚੰਗੇ ਹੀ ਕਹਿਣਗੇ, ਕਿਉਂਕਿ ਉਹਨਾਂ ਨੇ ਐਕਸ਼ਨ ਵੀ ਚੰਗੇ ਕੀਤੇ ਨੇ। ਸਿਰਫ ਮੂੰਹ ਜ਼ਬਾਨੀ ਨਾਲ ਤਾਂ ਨਹੀਂ ਗੱਲਾਂ ਬਣਦੀਆਂ, ਮੂੰਹ ਜ਼ਬਾਨੀ ਤਾਂ ਜਿੰਨੇ ਸੰਤ ਮਹਾਂਪੁਰਸ਼ ਨੇ, ਜਿੰਨੇ ਨਹੀਂ ਚਲੋ ਕੁਛ ਕਹਿ ਲਓ, ਮਜੋਰਟੀ ਕਹਿ ਲਓ, ਉਹ ਜਦੋਂ ਲੈਕਚਰ ਦਿੰਦੇ ਨੇ, ਜਦੋਂ ਸਤਸੰਗ ਕਰਦੇ ਨੇ, ਉਹ ਗੁਰੂ ਗ੍ਰੰਥ ਸਾਹਿਬ 'ਚੋਂ ਤੁਕਾਂ ਕੱਢ ਕੇ, ਗੀਤਾ 'ਚੋਂ ਤੁਕਾਂ ਕੱਢ ਕੇ, ਬਾਈਬਲ 'ਚੋਂ ਤੁਕਾਂ ਕੱਢ ਕੇ ਸੁਣਾ ਕੇ ਆਪਣੇ ਆਪ ਨੂੰ ਧਰਮਾਤਮਾ ਬੰਦ ਨੇ, ਵਧੀਆ ਚਿੱਟੇ ਕੱਪੜੇ ਪਾਏ ਨੇ, ਦਾੜੀ ਦੀ ਕੁਰਕ ਕੀਤੀ ਹੁੰਦੀ ਹੈ, ਹੈਂਜੀ, ਲੋਕ ਪੈਰੀ ਲੱਖਾਂ ਦੀ ਦੁਨੀਆ 'ਚ ਉਹਨਾਂ ਦੇ ਮਗਰ ਨੇ ਬਥੇਰਾ ਚੰਦਾ ਇਕੱਠਾ ਕਰੀ ਜਾਂਦੇ ਨੇ, ਅਤੇ ਢੇਰਾਂ ਦੇ ਢੇਰ ਲੱਗੇ ਹੋਏ ਨੇ। ਪਰ ਜੇ ਉਹਨਾਂ ਨੂੰ ਪ੍ਰੈਕਟੀਕਲ ਦੇਖੋਗੇ, ਪ੍ਰੈਕਟੀਕਲ ਉਹ ਡਿਫਰੈਂਟ ਹੁੰਦੇ ਨੇ, ਜੋ ਤੁਹਾਨੂੰ ਨੇੜੇ ਜਾ ਕੇ ਦੇਖਦੇ ਉਹਨਾਂ ਨਾਲ ਵਾਹ ਪੈਂਦਾ, ਫਿਰ ਦੇਖਦੀ ਉਹ ਡਿਫਰੈਂਟ ਹੈ। ਕਈ ਜਾਂਦੇ ਨੇ ਹੱਕ ਲਾਲ ਦੀ ਕਮਾਈ ਕਰੋ, ਆਪ ਦੱਬੀ ਜਾਂਦੇ ਨੇ, ਲੁੱਟੀ ਜਾਂਦੇ ਨੇ, ਕਹਿੰਦੇ ਨੇ ਗਰੀਬ ਨਾਲ ਪਰਮਾਤਮਾ ਦੇ ਘਰ ਦੇ ਵਿੱਚ ਸੰਤਾਂ ਮਹਾਤਮਾ ਲਈ ਗਰੀਬ ਅਮੀਰ ਸਭ ਬਰਾਬਰ ਨੇ, ਪਰ ਉਹਨਾਂ ਦੀ ਦੋਸਤੀ ਹਮੇਸ਼ਾ ਅਮੀਰਾਂ ਨਾਲ ਹੁੰਦੀ ਹੈ, ਗਰੀਬਾਂ ਨੂੰ ਨੇੜੇ ਨਹੀਂ ਲੱਗਣ ਦਿੰਦੇ। ਸੋ ਆਪਾਂ ਉਹਨਾਂ ਨੂੰ ਪ੍ਰੈਕਟੀਕਲ ਦੇਖਣੇ। ਸੋ ਜੇ ਅਸੀਂ ਆਪਣੇ ਆਪ ਨੂੰ ਚੰਗੇ ਬਣਨਾ, ਸਾਬਤ ਕਰਨਾ, ਤਾਂ ਜੇ ਕੋਈ ਸੰਤ ਹੈ, ਕਈ ਸੰਤ ਨੇ, ਉਹਨਾਂ ਨੂੰ ਹਮੇਸ਼ਾ ਆਪਾਂ ਯੁਗਾਂ ਯੁਗਾਂ ਤੋਂ ਉਹਨਾਂ ਨੂੰ ਯਾਦ ਕਰਦੇ ਹਾਂ। ਪਰ ਕਈ ਸੰਤ ਫਿਰ ਠੱਗ ਬਣ ਜਾਂਦੇ, ਜਦੋਂ ਪ੍ਰੂਵ ਹੋ ਜਾਂਦੇ ਨੇ, ਜਾਂ ਕੋਈ ਸੰਤਾਂ ਲਈ ਗੱਲ ਨਹੀਂ ਹੁੰਦੀ, ਕੋਈ ਉਹਨਾਂ ਨੇ ਪਰਪਕਾਰ ਨਹੀਂ, ਸਿਰਫ ਗੱਲਾਂ ਬਾਤਾਂ ਜੀ, ਸਵਾਲ ਜਵਾਬਾਂ ਦੇ ਆਂਸਰ ਦੇਈ ਜਾਂਦੇ ਨੇ, ਹੋਰ ਕੱਖ ਪੱਲੇ ਹੈ ਨਹੀਂ ਉਹਨਾਂ ਦੇ। ਸੋ ਉਸ ਕਰਕੇ ਹੌਲੀ ਹੌਲੀ ਜਿਹੋ ਜਿਹੀ ਹੁੰਦੀ ਹੈ ਪਰਛਾਈ, ਉਹਦਾ ਅਸਰ ਆਪਣੇ ਆਪ ਹੀ ਆਟੋਮੈਟਿਕਲੀ ਪੈਂਦਾ। ਜਿੱਥੇ ਕਹਿੰਦੇ ਅੱਗ ਹੁੰਦੀ ਹੈ ਨਾ, ਧੂੰਆਂ ਉੱਥੇ ਹੀ ਨਿਕਲਦਾ। ਜਿਸ ਤਰ੍ਹਾਂ ਦਾ ਸਾਡਾ ਬਿਹੇਵੀਅਰ ਹੁੰਦਾ ਪ੍ਰੈਕਟੀਕਲ, ਉਹਦਾ ਅਸਰ ਆਟੋਮੈਟਿਕਲੀ ਚਾਰ ਸਵੇਰੇ ਖਿਲਰਦਾ। ਸੋ ਇਹ ਕੋਸ਼ਿਸ਼ ਕਰੋ ਕਿ ਆਪਣਾ ਕਰੈਕਟਰ ਉਦੋਂ ਹੀ ਬਣੂਗਾ ਚੰਗਾ ਜਾਂ ਮਾੜਾ, ਜਦੋਂ ਸਾਡੀ ਕਰਨੀ ਹੋਏਗੀ। ਕਰਨੀ ਕਿਸ ਤਰ੍ਹਾਂ ਦੀ ਹੈ? ਇੱਕ ਬੰਦਾ ਇਮਾਨਦਾਰ ਹੈ, ਮੈਂ ਤੁਹਾਨੂੰ ਅਬੂ ਬੱਕਰ ਦੀ ਗੱਲ ਸੁਣਾਉਣਾ, ਮੁਸਲਿਮ ਜਿਹੜੇ ਮੇਰੇ ਭੈਣ ਭਰਾ ਸੁਣਦੇ ਹੋਣਗੇ, ਅਬੂ ਬੱਕਰ ਅਤੇ ਮੁਹੰਮਦ ਸਾਹਿਬ ਜਿਹੜੇ ਕਿ ਉਹਨਾਂ ਦੀ ਦੋਸਤੀ ਸੀਗੀ। ਔਰ ਅਬੂ ਬਕਰ ਦੀ ਇਹ ਖਾਸੀਅਤ ਸੀਗੀ ਵੀ ਉਹ ਆਪਣੇ ਸੁਸਾਇਟੀ ਦੇ ਵਿੱਚ ਆਪਣੇ ਲੋਕਾਂ ਦੇ ਵਿੱਚ ਮੰਨਿਆ ਵਾ ਸੀ। ਉਹ ਕਲੋਥ ਮਤਲਬ ਕੱਪੜਿਆਂ ਦਾ ਵਪਾਰ ਕਰਦੇ ਸੀ, ਜੇ ਮੈਂ ਗਲਤ ਨਾ ਹੋਵਾਂ, ਮੈਂ ਬਹੁਤ ਪੁਰਾਣੀ ਪੜ੍ਹੀ ਹੈ, ਉਹ ਕੱਪੜਿਆਂ ਦਾ ਵਪਾਰ ਕਰਦੇ ਸੀ। ਉਹ 100% ਲੋਕ ਉਹਨਾਂ ਨੂੰ ਮੰਨਦੇ ਸੀ ਵੀ ਇਹ ਇਮਾਨਦਾਰ ਹੈ, ਜੋ ਕੁਛ ਗੱਲ ਕਹਿੰਦਾ ਉਹਦੇ ਮੁਤਾਬਕ ਦਿੰਦਾ, ਹਰੇਕ ਨੂੰ 2 ਪੈਸੇ ਰੇਟ ਵੀ ਘੱਟ ਦਿੰਦਾ, ਚੀਜ਼ ਵੀ ਪੂਰੀ ਦਿੰਦਾ, ਮਿੱਠਾ ਵੀ ਬੋਲਦਾ, ਅਤੇ ਜੋ ਕਹਿੰਦਾ ਹੈਗਾ। ਉਹਦਾ ਇੰਪ੍ਰੈਸ਼ਨ ਅਬੂ ਬਕਰ ਦਾ ਸੱਚਾ ਸੀ। ਇਸੇ ਤਰ੍ਹਾਂ ਹੀ ਮੁਹੰਮਦ ਸਾਹਿਬ, ਤੁਹਾਨੂੰ ਪਤਾ ਹੁਣ ਮੈਂ ਲੰਬੀ ਹਿਸਟਰੀ 'ਚ ਨਹੀਂ ਆਉਂਦਾ, ਮੁਹੰਮਦ ਸਾਹਿਬ ਦੀ ਜਦੋਂ ਸ਼ਾਦੀ ਹੋਈ ਸੀ ਤੁਹਾਨੂੰ ਪਤਾ ਹੀ ਹੈ, ਉਹਨਾਂ ਤੋਂ 15 ਸਾਲਾਂ ਲੜਕੀ ਵੱਡੀ ਸੀਗੀ, ਉਹਨਾਂ ਨਾਲ ਵਿਆਹ ਕਰਾਇਆ ਕਿਉਂਕਿ ਉਹ ਪਹਿਲਾਂ ਉਹਨਾਂ ਕੋਲ ਜੋਬ ਕਰਦੇ ਸੀਗੇ। ਸੋ ਜੋਬ ਕਰਦੇ ਜਦੋਂ ਵਿਆਹ ਹੋਇਆ, ਕਿਉਂਕਿ ਉਹਨਾਂ ਦਾ ਵੀ ਇਹ ਸੀ ਵੀ ਇਹ ਬੜੇ ਸੱਚੇ ਸੁੱਚੇ ਨੇ। ਕਹਿੰਦੇ ਨੇ, ਮੈਂ ਜਿਹੜੀ ਗੱਲ ਪੁਆਇੰਟ 'ਤੇ ਆਉਣਾ ਚਾਹੁੰਦਾ ਕਿ ਮੁਹੰਮਦ ਸਾਹਿਬ ਨੂੰ ਜਦੋਂ ਇਨਲਾਈਟਨਮੈਂਟ ਹੋਈ, ਉੱਪਰੋਂ ਰੂਹਾਨੀ ਸ਼ਕਤੀ ਨੇ ਕਿਹਾ ਵੀ ਤੂੰ ਖੁਦਾ ਦਾ ਪੈਗੰਬਰ ਹੈ, ਅਤੇ ਉਹਨਾਂ ਨੇ ਦੱਸਣਾ ਆਪਣੇ ਦੋਸਤਾਂ ਨੂੰ, ਹੋਰਾਂ ਨੂੰ ਦੱਸਣਾ ਸ਼ੁਰੂ ਕੀਤਾ ਕਿ ਮੈਨੂੰ ਰੂਹਾਨੀ ਇਨਲਾਈਟਨਮੈਂਟ ਹੋਈ ਹੈ, ਕਿ ਉੱਪਰੋਂ ਆਵਾਜ਼ ਆਈ ਹੈ, ਖੁਦਾ ਨੇ ਕਿਹਾ ਕਿ ਤੂੰ ਮੇਰਾ ਪੈਗੰਬਰ ਬਣ ਕੇ ਮੇਰਾ ਪ੍ਰਚਾਰ ਕਰ, ਮੇਰਾ ਮੈਸੇਜ ਦੇ। ਤਾਂ ਲੋਕ ਕਹਿੰਦੇ ਝੂਠਾ, ਤੂੰ ਕਿੱਥੇ ਬਣ ਜਾਏਗਾ ਖੁਦਾ ਦਾ ਪੈਗੰਬਰ, ਲੋਕ ਉਹਨੂੰ ਝੂਠਾ ਕਹਿਣ ਲੱਗ ਗਏ। ਅਤੇ ਉਹ ਲੋਕ ਜ਼ਿਆਦਾ ਸੀ, ਕੋਈ ਮੰਨਣ ਨੂੰ ਤਿਆਰ ਨਹੀਂ ਸੀ ਵੀ ਜਦੋਂ ਮੁਹੰਮਦ ਸਾਹਿਬ ਨੇ ਕਿਹਾ ਕਿ ਮੈਨੂੰ ਇਨਲਾਈਟਨਮੈਂਟ ਹੋਈ ਹੈ, ਕੋਈ ਮੈਨੂੰ ਸਪਿਰਚੁਅਲ ਪਾਵਰ ਨੇ ਆ ਕੇ ਕਿਹਾ ਕਿ ਤੂੰ ਖੁਦਾ ਦੀਆਂ ਟੀਚਿੰਗਸ ਕਰ, ਤੂੰ ਖੁਦਾ ਦਾ ਪੈਗੰਬਰ ਹੈ, ਕੋਈ ਮੰਨਣ ਨੂੰ ਤਿਆਰ ਨਹੀਂ ਸੀ। ਕਹਿੰਦੇ ਨੇ ਇੱਕ ਦਿਨ ਅਬੂ ਬਕਰ ਨੂੰ ਵੀ ਲੋਕਾਂ ਨੇ ਕਿਹਾ, ਉਹ ਕਹਿੰਦੇ ਦੇਖ ਅਬੂ, ਜਿਹੜਾ ਤੇਰਾ ਦੋਸਤ ਹੈ ਨਾ ਮੁਹੰਮਦ, ਉਹ ਆਪਣੇ ਆਪ ਨੂੰ ਖੁਦਾ ਦਾ ਪੈਗੰਬਰ ਕਹੀ ਜਾਂਦਾ। ਅਤੇ ਉਹਨੇ ਪਤਾ ਕੀ ਜਵਾਬ ਦਿੱਤਾ, ਉਹ ਕਹਿੰਦਾ ਜੇ ਮੁਹੰਮਦ ਨੇ ਕਿਹਾ ਤਾਂ ਬਿਲਕੁਲ ਠੀਕ ਹੋਊਗਾ, ਕਿਉਂਕਿ ਮੈਂ ਉਹਨੂੰ ਜਾਣਦਾ, ਉਹ ਕਦੇ ਝੂਠ ਬੋਲ ਸਕਦਾ ਹੀ ਨਹੀਂ, ਇਹੀ ਇਮੇਜ ਹੈ। ਸੋ ਨਾਲੇ ਕਹਿੰਦੇ ਨੇ ਵੀ ਅਬੂ ਬਕਰ ਫਸਟ ਉਹਦਾ ਸ਼ਿਸ਼ ਸੀਗਾ ਮੁਹੰਮਦ ਸਾਹਿਬ ਦਾ। ਕਹਿਣ ਦਾ ਮਤਲਬ ਕਿ ਉਹਨਾਂ ਦਾ ਇੰਨਾ ਤਕੜਾ, ਜਿਹੜਾ ਬੰਦੇ ਦੀ ਕਰਨੀ ਹੋਵੇ ਨਾ ਐਕਸ਼ਨ ਹੋਵੇ, ਉਹਦੇ ਉੱਤੇ ਬੰਦਾ ਫਿਰ ਯਕੀਨ ਕਰਦਾ। ਜਿਸ ਤਰ੍ਹਾਂ ਅਬੂ ਬਕਰ ਨੇ ਕਿਹਾ ਵੀ ਜੇ ਮੁਹੰਮਦ ਸਾਹਿਬ ਨੇ ਕਿਹਾ ਉਹ ਗਲਤ ਹੋ ਹੀ ਨਹੀਂ ਸਕਦਾ, ਉਹ ਸੱਚ ਬੋਲਦਾ, ਉਹਨੇ ਕਦੇ ਝੂਠ ਬੋਲਿਆ ਹੀ ਨਹੀਂ। ਸੋ ਇਸ ਤਰ੍ਹਾਂ ਦਾ ਸਾਨੂੰ ਕਰੈਕਟਰ ਬਣਾਉਣ ਦੀ ਲੋੜ ਹੈ ਕਿ ਤਾਂ ਕਿ ਲੋਕ ਜਿਹੜੇ ਸਾਨੂੰ ਨੇ ਸਾਡੇ ਅਲ ਅਮੀਨ, ਜਿਹਨੂੰ ਕਹਿੰਦੇ ਨੇ ਵੀ ਬੜਾ ਸੱਚਾ ਅਲ ਅਮੀਨ, ਉਰਦੂ ਭਾਸ਼ਾ ਚਾਹੇ ਅਰਬੀ ਭਾਸ਼ਾ ਚਾਹੇ ਸ਼ਾਇਦ। ਸੋ ਇਸ ਕਰਕੇ ਆਪਣਾ ਕਰੈਕਟਰ ਬਣਾਉਣ ਦੀ ਲੋੜ ਹੈ। ਜਦੋਂ ਤੁਸੀਂ ਵਾਰ ਵਾਰ ਉਹੋ ਜਿਹਾ ਕੰਮ ਕਰਦੇ ਹੋ, ਕਈ ਬੰਦੇ ਆਊਟ ਸਪੋਕਨ ਹੁੰਦੇ, ਖਰੀ ਗੱਲ ਕਹਿੰਦੇ ਨੇ, ਮੂੰਹ 'ਤੇ ਹੀ ਕਹਿ ਜਾਂਦੇ ਨੇ। ਕਈ ਬੰਦੇ ਕਹਿੰਦੇ ਨੇ ਵੀ ਉਹ ਜਿਹੋ ਜਿਹਾ ਮਰਜ਼ੀ ਬਿਜ਼ਨਸ ਕਰਨ, ਜੋ ਮਰਜ਼ੀ ਕਰਨ, ਸੱਚਾਈ ਹੈ, ਹੇਰਾਫੇਰੀ ਕਰਨੀ ਨਹੀਂ, ਮੂੰਹ 'ਤੇ ਗੱਲ ਕਹਿੰਦੇ ਲੈਣੀ ਹੈ ਲਓ, ਜੇ ਨਹੀਂ ਲੈਣੀ ਨਾ ਲਓ। ਕਈ ਬੰਦੇ ਹੁਣ ਇਸ ਤਰ੍ਹਾਂ ਹੁੰਦੇ, ਡੂਅਲ ਹੁੰਦੇ ਨੇ, ਡਬਲ ਹੁੰਦੇ ਨੇ, ਕਿਉਂਕਿ ਕਲਯੁਗ ਦਾ ਜ਼ਮਾਨਾ, ਬਣਾ ਤਾ ਸੈਕਟਰੀ ਕਿਸੇ ਔਰਗਨਾਈਜੇਸ਼ਨ ਦਾ, ਆਲਾ ਕਹਿੰਦਾ ਵੀ ਇਹਦਾ ਸੈਕਟਰੀ ਹੈ, ਬੜਾ ਭਲਾ ਮਾਨਸਾ, ਉੱਤੇ ਸਤਸੰਗ ਬੈਠਾ ਕਰਦਾ ਬੰਦਾ, ਵਧੀਆ ਗੱਲਾਂ ਸੁਣਦਾ ਵੀ 2.5 ਘੰਟੇ ਪਾਠ ਕਰੋ, 2 ਘੰਟੇ ਪਾਠ ਕਰੋ। ਕਿਸੇ ਦਾ ਕੱਪੜੇ ਦਾ ਬਿਜ਼ਨਸ ਹੈ, ਕਿਸੇ ਦਾ ਰੀਅਲ ਸਟੇਟ ਦਾ ਬਿਜ਼ਨਸ ਹੈ, ਕੋਈ ਮੋਰਟਗੇਜ ਵੇਚਦਾ, ਕੋਈ ਕੁਛ ਵੇਚਦਾ, ਲੋਕ ਅੱਖਾਂ ਮੀਚ ਕੇ ਉਹਦੇ ਕੋਲ ਆ ਜਾਂਦੇ ਵੀ ਇਹ ਤਾਂ ਵਧੀਆ ਗੱਲਾਂ ਕਰਦਾ, ਪਤਾ ਉਦੋਂ ਹੀ ਲੱਗਦਾ ਜੋ ਡੰਗ ਮਾਰ ਗਿਆ, ਕਿ ਜੋ ਰੀਅਲ ਸਟੇਟ ਦਾ ਦੱਬ ਕੇ ਮਕਾਨ ਦਵਾ ਕੇ ਦੱਬ ਕੇ ਠੱਗਦਾ। ਸੋ ਇਸ ਕਰਕੇ ਸਾਨੂੰ ਜਿਹੜਾ ਕਰੈਕਟਰ ਹੈ, ਵੀ ਲੋਕ ਕਿਉਂ ਯਾਦ ਕਰਨ, ਸਾਨੂੰ ਠੱਗੀ ਕਰਕੇ ਨਹੀਂ ਕਹਿੰਦੇ, ਉੱਪਰੋਂ ਮਿੱਠਾ ਵਿੱਚੋਂ ਠੱਗਦਾ, ਵਿੱਚੋਂ ਉੱਪਰੋਂ ਅੱਖਾਂ ਮੀਚਦਾ, ਐਵੇਂ ਗੋਡੇ ਹੱਥ ਲਾਈ ਜਾਂਦਾ, ਗੋਡੇ ਹੱਥ ਲਾਈ ਜਾਂਦਾ, ਵਿੱਚੋਂ ਇਹ ਕੁਛ ਹੋਰ ਹੈ, ਉੱਪਰੋਂ ਵਾਅਦਾ ਕਰਦਾ ਮੈਂ ਬੜਾ ਸ਼ੇਰ ਹਾਂ, ਅਤੇ ਮੌਕ ਦਿਆ ਕੇ ਜੇ ਕੋਈ ਕੋਰਟ ਦੇ ਵਿੱਚ ਪੇਸ਼ੀ ਜੀ ਬਣੀ, ਉੱਥੇ ਡੇਟ 'ਤੇ ਨਹੀਂ ਜਾਂਦਾ। ਹਾਂਜੀ, ਇਹੋ ਜਿਹੇ ਝੂਠੇ ਬੰਦੇ ਦਾ ਜਿਹੜਾ ਕਰੈਕਟਰ, ਉਹ ਝੂਠਾ ਹੀ ਰਹਿਣਾ। ਹਾਂਜੀ, ਸੋ ਇਸ ਕਰਕੇ ਸਹਿਜੋ ਬਾਈ ਨੇ ਵੀ ਇਹੀ ਕਿਹਾ ਸੀਗਾ ਕਿ ਮਾਨੁਸ਼ ਕੈਸਾ ਚਾਹੀਏ, ਮਿੱਟੀ ਜੈਸਾ ਹੋਏ, ਆਪਾ ਸੌਂਪੇ ਘੁਮਿਆਰ ਕੋ, ਤਬ ਭਲਾ ਕੁਛ ਹੋਏ। ਕਿ ਜਿਹੜਾ ਇਨਸਾਨ ਹੈ ਉਹ ਮਿੱਟੀ ਵਰਗਾ ਹੋਣਾ ਚਾਹੀਦਾ, ਆਪਾਂ ਗੱਲ ਕੀਤੀ ਹੈ ਵੀ ਮਿੱਟੀ ਨੂੰ ਜੋ ਚੀਜ਼ ਦਿਓ ਉਦੋਂ ਬੈਟਰ ਕਰਕੇ ਦਿੰਦੀ ਹੈ। ਸੋ ਇਸੇ ਤਰ੍ਹਾਂ ਜਿਹੜਾ ਮਿੱਟੀ ਹੈ ਉਹ ਜਦੋਂ ਘੁਮਿਆਰ ਨੂੰ ਪੇਸ਼ ਕਰਦੀ ਹੈ, ਆਪਣੇ ਆਪ ਨੂੰ ਘੁਮਿਆਰ ਕੋਲ ਜਾਂਦੀ ਹੈ, ਘੁਮਿਆਰ 'ਚ ਉਹਦਾ ਗਲਾਸ ਬਣਾ ਲਏ, ਚਾਹੇ ਕੱਪ ਬਣਾ ਲਏ, ਜੇ ਥਾਲੀ ਬਣਾ ਲਏ, ਜੇ ਪਲੇਟ ਬਣਾ ਲਏ, ਕੁਛ ਬਣਾ ਲਏ, ਉਹ ਘੁਮਿਆਰ ਦੇ। ਇਸੇ ਤਰ੍ਹਾਂ ਹੀ ਜਦੋਂ ਅਸੀਂ ਸੰਤ ਸਤਿਗੁਰੂ ਦੇ ਨੇੜੇ ਲੱਗਦੇ ਹਾਂ, ਰੱਬ ਕੋਲ, ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ, ਮੰਦਰ ਵਿੱਚ ਜਾ ਕੇ, ਮਸਜਿਦ ਵਿੱਚ ਜਾ ਕੇ, ਚਰਚ 'ਚ ਜਾ ਕੇ, ਜਾਂ ਕਮਰੇ 'ਚ ਬਹਿ ਕੇ ਰੱਬ ਕੋਲ, ਪਰਮਾਤਮਾ ਕੋਲ, ਅੱਲਾਹ ਕੋਲ, ਵਾਹਿਗੁਰੂ ਕੋਲ, ਆਪਣੇ ਈਸਟ ਕੋਲ ਜਦੋਂ ਅਸੀਂ ਪ੍ਰਾਰਥਨਾ ਕਰਦੇ ਹਾਂ, ਅਤੇ ਉਹਨਾਂ ਕੋਲ ਹਮੇਸ਼ਾ ਸਾਨੂੰ ਇਹੀ ਬੇਨਤੀ ਕਰੀ ਜਾਂਦੀ ਹੈ, ਮੈਂ ਤੇਰੇ ਹਵਾਲਿਆਂ ਤੋਂ, ਮੈਨੂੰ ਵਧੀਆ ਬਣਾ ਜਿਸ ਤਰ੍ਹਾਂ ਵੀ ਚਾਹੇ। ਪਰ ਅਸੀਂ ਕੀ ਕਰਦੇ ਹਾਂ, ਆਪਣੀ ਡਿਮਾਂਡ ਵਿੱਚ ਰੱਖ ਲੈਂਦੇ ਹਾਂ। ਜੇ ਸਾਨੂੰ ਕੋਈ ਪਰਮਾਤਮਾ ਪੁੱਛੇ ਵੀ ਆਹ ਤੈਨੂੰ ਆਹ ਬਣਾ ਦਿਓ, ਕਹਿੰਦੇ ਨਹੀਂ ਮੈਂ ਤਾਂ ਆਹ ਬਣਨਾ, ਮੈਨੂੰ ਤਾਂ ਮੁੰਡਾ ਚਾਹੀਦਾ, ਮੈਨੂੰ ਤਾਂ ਕੁੜੀ ਚਾਹੀਦਾ, ਮੈਨੂੰ ਤਾਂ ਵਿਆਹ ਕਰਾਉਣਾ ਚਾਹੀਦਾ, ਮੈਂ ਤਾਂ ਡਾਕਟਰੀ ਬਣਨਾ, ਮੈਂ ਤਾਂ ਪੋਲੀਟੀਸ਼ੀਅਨ ਹੀ ਬਣਨਾ, ਮੈਂ MLA ਬਣਨਾ, ਮੈਂ ਮਿਨਿਸਟਰ ਬਣਨਾ, ਮੈਂ ਆਹ ਬਣਨਾ। ਜਦੋਂ ਕਿ ਸਾਡੀ ਜਿਹੜੀ ਹੁੰਦੀ ਹੈ ਨਾ ਇੱਛਾ, ਉਹ ਕਦੇ ਵੀ ਵਧੀਆ ਨਹੀਂ ਹੁੰਦੀ, ਕਿਉਂਕਿ ਪਰਮਾਤਮਾ ਨੂੰ ਪਤਾ। ਇਸੇ ਕਰਕੇ ਕਹਿੰਦੇ ਤੇਰੀ ਚਾਹੀ ਮੈਂ ਪ੍ਰਭੂ ਹੈ ਮੇਰਾ ਕਲਿਆਣ, ਪਰਮਾਤਮਾ ਦੀ, ਪਰਮਾਤਮਾ ਜੋ ਚਾਹੁੰਦਾ, ਤੇਰੀ ਚਾਹੀ ਮੈਂ ਪ੍ਰਭੂ ਹੈ ਮੇਰਾ ਕਲਿਆਣ, ਮੇਰੀ ਚਾਹੀ ਮਤ ਕਰੋ, ਜੋ ਮੈਂ ਚਾਹੁੰਦਾ ਉਹ ਨਾ ਕਰਨਾ, ਮੇਰੀ ਚਾਹੀ ਮਤ ਕਰੋ, ਮੈਂ ਮੂਰਖ ਨਾਦਾਨ। ਕਈ ਵਾਰੀ ਅਸੀਂ ਰੱਬ ਨੂੰ ਮਜਬੂਰੀ ਕਰਕੇ ਬੇਨਤੀਆਂ ਕਰਕੇ ਨੱਕ ਰਗੜ ਕੇ ਚੀਜ਼ਾਂ ਮੰਗਣਾ, ਮੈਨੂੰ ਮੁੰਡਾ ਦੇਈ, ਬਾਅਦ ਚ ਪਤਾ ਲੱਗਦਾ ਮੁੰਡਾ ਜਵਾਨ ਹੋ ਗਿਆ, ਮਾਂ ਬਾਪ ਨੂੰ ਘਰੋਂ ਕੱਢ ਦਿੰਦਾ। ਅਸੀਂ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਮੁੰਡੇ ਦਾ ਵਿਆਹ ਨਹੀਂ ਹੁੰਦਾ, ਮੇਰੀ ਕੁੜੀ ਦਾ ਵਿਆਹ ਨਹੀਂ ਹੁੰਦਾ, ਜਦੋਂ ਵਿਆਹ ਹੋ ਜਾਂਦਾ ਫਿਰ ਪਤਾ ਲੱਗਦਾ ਵੀ ਫਿਰ ਸਾਰੀ ਰਾਤ ਨੂੰ ਰੋਈ ਜਾਂਦੇ ਹਾਂ। ਸੋ ਇਸ ਕਰਕੇ ਗੋਡ ਨੋਜ਼ ਬੈਟਰ, ਇਸੇ ਕਰਕੇ ਕਹਿੰਦਾ ਤੇਰੀ ਚਾਹੀ ਮੈਂ ਪ੍ਰਭੂ ਹੈ ਮੇਰਾ ਕਲਿਆਣ, ਮੇਰੀ ਚਾਹੀ ਮਤ ਕਰੋ ਮੈਂ ਮੂਰਖ ਨਦਾਨ। ਸੋ ਇਸ ਕਰਕੇ ਸਾਨੂੰ ਜਦੋਂ ਵੀ ਨਿਕਟ ਟਾਈਮ ਸਟਿਲ ਵੀ ਹੈ 2 ਮਿੰਟਸ ਹੋਣ, ਸੋ ਵੀ ਹੈਵ ਓਨਲੀ 2 ਮਿੰਟਸ ਲੈਫਟ, ਸੋ ਮੇਰੇ ਕੋਲ ਹੋਰ ਕੋਈ ਫਿਰ ਚੋਇਸ ਨਹੀਂ ਹੈ। ਸੋ ਗੱਲ ਇੰਨੀ ਕੀ ਹੈ ਬਾਹਰਲੇ ਪਹਿਰਾਵਿਆਂ ਦੇ ਨਾਲੋਂ, ਜਿਵੇਂ ਸੋਕਰੇਟਿਸ ਨੂੰ ਕਿਹਾ ਸੀ ਨਾ ਜ਼ਹਿਰ ਦਾ ਪਿਆਲਾ ਦਿੱਤਾ, ਜਦੋਂ ਜ਼ਹਿਰ ਦਾ ਪਿਆਲਾ ਦੇਣ ਗਿਆ ਬੰਦਾ ਸੁਕਰਾਤ ਹੱਸ ਰਿਹਾ ਸੀਗਾ, ਅਤੇ ਉਹਨੇ ਪੁੱਛਿਆ ਸੁਕਰਾਤ ਨੂੰ, ਕਹਿੰਦਾ ਸੁਕਰਾਤ ਮੈਂ ਤੈਨੂੰ ਜ਼ਹਿਰ ਦਾ ਪਿਆਲਾ ਦੇਣ ਲੱਗੇ ਹਾਂ, ਤੂੰ ਮਰ ਜਾਏਗਾ ਅਤੇ ਤੂੰ ਹੱਸ ਰਹੇ, ਤੈਨੂੰ ਕੋਈ ਡਰ ਨਹੀਂ ਲੱਗਦਾ? ਉਹ ਕਹਿੰਦਾ ਮੈਂ ਸਿਰਫ ਸਰੀਰਕ ਤੌਰ 'ਤੇ ਮਰਨਾ, ਮੇਰੇ ਜਿਹੜੇ ਵਿਚਾਰ ਨੇ ਹਮੇਸ਼ਾ ਅਮਰ ਰਹੇ ਨੇ, ਵਿਚਾਰਾਂ ਨੂੰ ਨਹੀਂ ਕੋਈ ਮਾਰ ਸਕਦਾ। ਸੋ ਭਗਤ ਸਿੰਘ ਦੀ ਇਗਜ਼ਾਮਪਲ ਲੈ ਲਓ ਸਾਡੇ ਸਾਹਮਣੇ ਹੈ, ਗੁਰੂ ਨਾਨਕ ਸਾਹਿਬ ਦੀ ਲੈ ਲਓ, ਜਿਹੜੀ ਮਰਜ਼ੀ ਗੁਰੂ ਸਾਹਿਬਾਨ ਦੀ ਲੈ ਲਓ, ਉਹਨਾਂ ਦਾ ਸਰੀਰ ਹੀ ਖਤਮ ਕੀਤਾ, ਉਹਨਾਂ ਦੇ ਜਿਹੜੇ ਵਿਚਾਰ ਸੀਗੇ, ਉਹਨਾਂ ਦੀ ਜਿਹੜੀ ਟੀਚਿੰਗ ਸੀ, ਉਹਨਾਂ ਨੂੰ ਅੱਜ ਵੀ ਆਪਾਂ ਸਿਜਦਾ ਕਰਦੇ ਹਾਂ। ਸੋ ਇਸ ਕਰਕੇ ਜਿੰਨੇ ਵੀ ਐਕਟਰ ਲੈ ਲਓ, 70-80 ਸਾਲ ਦੇ ਹੇਮਾ ਮਾਲਿਨੀ, ਚਲੋ ਨਵੀਂ ਹੈ ਵਿਚਾਰੀ, ਮਾਧੁਰੀ, ਜਿਹੜੇ ਪੁਰਾਣੇ ਐਕਟਰ ਸੀ ਮੈਨੂੰ ਨਾਂ ਵੀ ਨਹੀਂ ਆਉਂਦੇ, ਉਹ ਕਿੰਨੇ ਖੂਬਸੂਰਤ ਸੀ ਬਿਊਟੀ, ਅਤੇ ਉਹਨਾਂ ਦੇ ਮੁਕਾਬਲੇ 'ਚ ਮਹਾਤਮਾ ਬੁੱਧ ਨੂੰ ਲੈ ਲਓ, ਮੀਰਾਂ ਨੂੰ ਲੈ ਲਓ, ਆਪਣੇ ਬੁੱਲੇ ਸ਼ਾਹ ਨੂੰ ਲੈ ਲਓ, ਇੰਨੇ ਖੂਬਸੂਰਤ ਨਹੀਂ ਸੀ, ਪਰ ਉਹ ਦੋਨਾਂ ਦੇ ਮੁਕਾਬਲੇ ਐਕਟਰਾਂ ਦੇ ਮੁਤਾਬਕ ਉਹ 40-50 ਸਾਲ ਪਹਿਲਾਂ ਹੋਏ ਸੀ, ਉਹ 200-300 ਸਾਲ ਪਹਿਲਾਂ ਹੋਏ ਸੀ, ਉਹਨਾਂ ਨੂੰ ਅਸੀਂ ਅੱਜ ਵੀ ਯਾਦ ਕਰਦੇ ਹਾਂ। ਸੋ ਬਿਊਟੀ ਜਿਹੜੀ ਬਾਹਰਲੀ ਨਹੀਂ ਹੈ, ਬਿਊਟੀ ਤਾਂ ਅੰਦਰ ਦੀ ਹੈ, ਜਿਵੇਂ ਕਿ ਸੁਕਰਾਤ ਨੇ ਕਿਹਾ ਸੀ ਵੀ ਮੈਨੂੰ ਮਿਲੇ ਤੋਂ ਬਿਨਾਂ, ਮੈਨੂੰ ਜਾਣੇ ਤੋਂ ਬਿਨਾਂ ਅਤੇ ਮੈਨੂੰ ਸਮਝੇ ਤੋਂ ਬਿਨਾਂ ਕਦੇ ਵੀ ਮੇਰੇ ਬਾਰੇ ਵਿਚਾਰ ਨਾ ਦਿਓ। ਕੇਵਲ ਅਸੀਂ ਬਾਹਰਲੀ ਬਿਊਟੀ ਦੇਖ ਲੈਂਦੇ, ਵਧੀਆ ਮਕਾਨ ਦੇਖ ਲੈਂਦੇ ਹਾਂ, ਵਿੱਚੋਂ ਉਹ ਖਾਲੀ, ਜਿਵੇਂ ਥੋਥਾ ਚਨਾ ਬਾਜੇ ਘਣਾ, ਉਹ ਗੱਲ ਹੁੰਦੀ ਹੈ। ਸੋ ਅੰਦਰ ਦੀ ਜਿਹੜੀ ਬਿਊਟੀ ਹੈ, ਜਦੋਂ ਇਹ ਗੱਲ ਨਹੀਂ ਵੀ ਕਿੰਨਾ ਸੋਹਣਾ ਬੰਦਾ, ਕਿੰਨੇ ਵਧੀਆ ਕੱਪੜੇ ਪਹਿਨ, ਜਦੋਂ ਤੁਸੀਂ ਉਹਦੇ ਨਾਲ ਡੀਲ ਕਰਦੇ ਹੋ, ਉਹਦੇ ਵਿਚਾਰ ਸੁਣਦੇ ਹੋ, ਉਹਦੇ ਨਾਲ ਕਰਨੀ ਕਰਦੇ ਹੋ, ਫਿਰ ਅਸੀਂ ਉਹਦੇ ਕਾਇਲ ਹੁੰਦੇ ਹਾਂ। ਸੋ ਮੇਰੇ ਖਿਆਲ ਲੈਟਸ ਹੀਅਰ ਦਾ ਲਾਸਟ ਸੌਂਗ, ਅਤੇ ਕੱਲ੍ਹ ਨੂੰ ਫਿਰ ਨੈਕਸਟ ਵੀਕ ਪ੍ਰੋਗਰਾਮ ਵੀ ਬੜਾ ਛੋਟਾ ਹੋਣ ਲੱਗ ਗਿਆ, ਕਿਉਂਕਿ ਮੈਂ ਤਾਂ ਕਾਫੀ ਕੁਛ ਕਹਿਣਾ ਚਾਹੁੰਦਾ ਸੀ। ਸੋ ਕੈਰੀ ਵੇ, ਥੈਂਕ ਯੂ ਵੈਰੀ ਮਚ, ਨੈਕਸਟ ਵੀਕ ਕਿਸੇ ਹੋਰ ਟੋਪਿਕ 'ਤੇ ਗੱਲ ਕਰਾਂਗੇ। ਸੋ ਸੁਣ ਲਓ ਲਾਸਟ ਸੌਂਗ।
ये महफिल मेरे काम की नहीं, मेरे काम की नहीं, ये दुनिया ये महफिल मेरे काम की नहीं, मेरे काम की नहीं, ये दुनिया मेरे काम की नहीं, मेरे काम की नहीं, ये दुनिया ये महफिल मेरे काम की नहीं, मेरे काम की नहीं। किसको सुनाऊं हाल दिले बे करार का
बुझता। WTOR Youngstown Toronto now concludes a full day of broadcasting activities. WTOR is owned and operated by Birosh Broadcasting Corporation and operates on an assigned frequency of 770 kHz as authorized by the Federal Communications Commission, Washington, D.C. Do join us again in the morning hours when we resume with the sounds of our world in words and in music.
आप सुन रहे हैं आपका अपना रेडियो 770 AM। हमारे प्रोग्राम को टोरंटो में सुनने के लिए डायल कीजिए 647-872-4900, मॉन्ट्रियल 514-907-6288। इसके अलावा कैलगरी, वैंकूवर, एडमिंटन और रिजाइना के नंबर्स आप eawaz.com की वेबसाइट पर जाके हासिल कर सकते हैं। हमारी लाइव 24 घंटे की नशियात के लिए विजिट कीजिए eawaz.com। लाइक करें फेसबुक पेज eawaz, डाउनलोड करें फ्री eawaz ऑफिशियल ऐप। रेडियो 770 AM वॉइस ऑफ कम्युनिटी। फॉर मोर डिटेल्स विजिट eawaz.com।
चल पड़ा ये मेरा तेरे नैनों का मैं लाइनर सोनिए उंगली का तेरी हाँ रंग हो गया तूने मुस्कुरा के जो देख लिया हाँ दिल ये फकीर मेरा किंग हो गया मर गए यार दीवाने ओ तेरे लवर पुराने ओ चाहे हर बहन तेरे है क्लिप हो गया हाथों की लकीरें आजकल ले रही है करवटे ओ मेरी जिंदगी में तुम हो आ रहे सुन रहा हूँ तेरे गालों का मैं कलर सोनिए गले का तेरे में नेकलेस हो गया तूने ख्यालों को जो छू लिया हाय नींदों का न जाना लज हो गया मर गया यार दीवाने ओ तेरे लवर पुराने ओ डाई हार्ड फैन तेरे है कदर न जाने मर गए यार दीवाने और तेरे लवर पुराने हो जाए हर फैन तेरे है तू ही कदर न जाने तेरी शर्ट दा मैं तो बटन सोनिए बालों का तेरे में हाय क्लिप हो गया चांद से भी ज्यादा सोना मुखड़ा तेरा हाय देखते ही दिल ये स्लिप हो गया मर गए यार दीवाने और तेरे लवर पुराने और डाई हार्ड फैन तेरे हैं तू ही कदर न जाने मर गए यार दीवाने और तेरे लवर पुराने और डाई हार्ड फैन तेरे हैं तू ही कदर न जाने मेरी शर्ट दा मैता
spinning round and round.
You got away with me, your money bug.
Spinning round and round.
I'm getting hot, little funny fun.
Spinning round and round.
You put me on the yard, I get around the world. Around, 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 yeah.
Spinning round and round.
You got away with me, your money bug.
Spinning round and round.
I'm getting hot, little funny fun.
Spinning round and round.
You put me on the yard, I get around the world. Around, around, around.
तेरे बिन मैं देखू ना सुबह निगाहों से अभी ये वादा कर लिया तेरे बिन हो चलना भी सजा किराहों से अभी ये वादा कर लिया तेरे बिन मैं देखू ना सुबह निगाहों से अभी ये वादा कर लिया तेरे बिन
सजा की राहों से अभी ये वादा कर लिया सुनो यही जज्बात है मेरे ये दिल कहे कि ख्वाहिशें जीने की सात है तेरे तेरे बिन उस सांसों से जुदा हवाओं से अभी ये वादा कर लिया तेरे बिन मैं देखूं ना सुबह निगाहों से अभी ये वादा कर लिया
Yeah.